ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਆਵੋ ਗੁਰ ਹਿਰਦੈ ਤਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੁਭ ਮਤ ਪ੍ਰਕਾਸਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਏਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਹੋਵੇ ਸਿਵਤ ਕਸਮ ਦੀ ਨੁਰਿਆ ਸੋਂ ਕੁਰਸੋਂ ਚਟੀਐ ਤੁਦ ਡਿਠੇ ਸਚੇ ਪਾਤਸ਼ਾਹ ਅਮਰ ਜਨਮ ਜਨਮ ਦੀ ਕਟੀਐ ਤੁਦ ਡਿਠੇ ਸਚੇ ਪਾਤਸ਼ਾਹ ਅਮਰ ਜਨਮ ਜਨਮ ਦੀ ਕਟੀਐ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਮਾਦ ਮੂਰਛਾ ਤੀਨ ਅਵਸਥਾ ਸਭਨ ਪ੍ਰਕਾਸ਼ੈ ਪਵ ਅਭਾਵ ਨਿਜ ਅਨਸੂਤ ਸਭਨ ਮਹਿ ਦੇਖੈ ਤੋਹੀ ਤਿਖਣ ਹਾਰ ਉਰਲਿਆਵ ਸਮਾਦ ਮੂਰਛਾ ਤੀਨ ਅਵਸਥਾ ਸਭਨ ਪ੍ਰਕਾਸ਼ੈ ਭਾਵ ਅਭਾਵ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਹੋ ਸਤਿਗੁਰਾਂ ਦੇ ਪਾਵਨ ਅੰਮ੍ਰਿਤ ਵੇਈ ਗੁਰਬਾਣੀ ਦਾ ਕੀਰਤਨ ਰਾਗੀ ਸਿੰਘ ਸਾਹਿਬਾਨਾਂ ਤੋਂ ਸਰਵਣ ਕੀਤਾ ਹੈ ਉਪਰੰਤ ਜੋ ਕਥਾ ਦਾ ਸਮਾਂ ਕੁਝ ਸਾਧ ਸੰਗਤ ਜੀ ਸਮਾਂ ਜਿਹੜਾ ਉੱਤੇ ਹੈ ਪ੍ਰਬੰਧਕਾਂ ਦੀਆਂ ਵੀ ਇਹ ਮਜ਼ਬੂਰੀਆਂ ਹੁੰਦੀਆਂ ਗੁਰਮੁਖ ਪਿਆਰੇ ਜਿਹੜੇ ਪੰਥ ਲਈ ਇਤਨਾ ਜੂਝ ਰਹੇ ਨੇ ਸੱਚ ਦੇ ਵਾਸਤੇ ਉਹ ਗੁਰਮੁਖ ਪਿਆਰਿਆਂ ਨੂੰ ਸਭਾ ਦੇਣਾ ਇਹਨਾਂ ਦਾ ਫਰਜ਼ ਹੀ ਬਣਦਾ ਸੀ ਆਓ ਮਨ ਬਿਰਤੀਆਂ ਇਕਾਗਰ ਕਰੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਪੰਥ ਦੇ ਵਿੱਚ ਐਸੇ ਦ੍ਰਿੜਤਾ ਵਾਲੇ ਬਹੁਤ ਘੱਟ ਮਨੁੱਖ ਹੋਇਆ ਕਰਦੇ ਐ ਸੋਢੀ ਸਾਹਿਬ ਨੇ ਜਿਵੇਂ ਸੱਚ ਤੇ ਪਹਿਰਾ ਦਿੱਤਾ ਹੈ ਮਾਇਆ ਦਾ ਲਾਲਚ ਤਿਆਗ ਕੇ ਫਰੀ ਕੇ ਸਾਹ ਸੁਜੀ ਲੜਨੇ ਪੰਥ ਦਾ ਦਰਦ ਹਿਰਦੇ ਵਿੱਚ ਰੱਖ ਕਰਕੇ ਉਹਨਾਂ ਗੁਰਮੁਖਾਂ ਦਾ ਸਤਿਕਾਰ ਕਰਨਾ ਆਪਣਾ ਫਰਜ਼ ਹੀ ਬਣਦਾ ਹੈ ਆਓ ਸਤਿਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਭਾਈ ਦਇਆ ਸਿੰਘ ਸਾਹਿਬ ਤੇ ਵਰ ਦਿੱਤੇ ਕਿ ਮੇਰਾ ਸਰੂਪ ਹੈ ਜੋ ਪ੍ਰਸ਼ਨ ਕਰੋਗੇ ਉੱਤਰ ਮੇਰੇ ਵੱਲੋਂ ਹੋਏਗਾ ਪ੍ਰਸ਼ਨ ਹੋਏ ਖਾਲਸੇ ਵੱਲੋਂ 15 ਪ੍ਰਸ਼ਨਾਂ ਦੇ ਵਿੱਚੋਂ ਸਾਧ ਸਿੰਘ ਜੀ 10 ਪ੍ਰਸ਼ਨ ਜਿਹੜੇ ਨੇ ਸਮਾਧੀ ਤੱਕ ਬਣਦੇ ਹੈ ਇਹ ਸਾਰੇ ਪ੍ਰਸ਼ਨ ਜਿਹੜੇ ਨੇ ਭਾਈ ਸਾਹਿਬ ਤਰਤੀਬ ਅਨੁਸਾਰ ਇਹਨਾਂ ਦੇ ਉੱਤਰ ਦੇ ਚੁੱਕੇ ਹੈ ਹੁਣ ਇਸ ਤੋਂ ਅੱਗੇ 11ਵਾਂ ਪ੍ਰਸ਼ਨ ਹੈ 15 ਪ੍ਰਸ਼ਨਾਂ ਵਿੱਚੋਂ ਕਿ ਜਿਹੜੀ ਤੁਰੀ ਅਵਸਥਾ ਹੈ ਜਾਗਰਤ ਸੁਪਨ ਸੁਖੋਪਤ ਤੁਰੀਆ ਆਤਮ ਭੂਪਤ ਕੀ ਇਹ ਪੁਰੀਆ ਕਿ ਤੁਰੀਆ ਪਦ ਕੀ ਹੈ ਔਰ ਤੁਰੀਆ ਪਦ ਜਿਹੜਾ ਇਹਦੇ ਬਾਰੇ ਭਾਈ ਸਾਹਿਬ ਜੀ ਆਪ ਕਿਰਪਾ ਕਰੋ ਕਿਉਂਕਿ ਇਹ ਪਦ ਵੀ ਗੁਰਬਾਣੀ ਵਿੱਚ ਵਾਰ ਵਾਰ ਆਉਂਦਾ ਹੈ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ ਇਹ ਬਚਨ ਆਉਂਦੇ ਹੈ ਕਿ ਜੇ ਪੂਰਾ ਵੇਰਵੇ ਨਾਲ ਦੱਸਿਆ ਜਾਏ ਤਾਂ ਗੁਰਬਾਣੀ ਦੇ ਇਸ ਪਦ ਦੀ ਸੋਝੀ ਪਵੇ ਕਿ ਤੁਰੀਆ ਪਦ ਕੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਕਿਉਂਕਿ ਬਹੁਤ ਮਨਮਤ ਵੱਧ ਚੁੱਕੀ ਹੈ ਤੇ ਇੰਨਾ ਕੁਛ ਰਲਗੜ ਹੋ ਚੁੱਕਾ ਹੈ ਜਿਹੜਾ ਨਿਰਣਾ ਕਰਨਾ ਸਾਧ ਸਿੰਘ ਜੀ ਬੜੀ ਮੁਸ਼ਕਲ ਦੀ ਬਾਤ ਬਣ ਗਈ ਕਿਉਂਕਿ ਭਾਈ ਗੁਰਦਾਸ ਨੂੰ ਤਾਂ ਪੜ੍ਹਦੇ ਨਹੀਂ, ਭਾਈ ਗੁਰਦਾਸ ਦੀ ਸੁਣਦੇ ਨਹੀਂ, ਗੁਰਦਾਸ ਮਾਨ ਦੀਆਂ ਸੁਣਦੇ ਆ ਬਹੁਤ ਸਾਰੇ, ਇਸ ਕਰਕੇ ਫਿਰ ਉਹ ਕਿਵੇਂ ਪਤਾ ਚੱਲੇਗਾ। ਭਾਈ ਗੁਰਦਾਸ ਨੇ ਨਿਰਣਾ ਕੀਤਾ ਜੈਸੇ ਚੂਨੋ ਖਾਂਡ ਸਵੇਤ ਏਕ ਸੇ ਦਿਖਾਈ ਦੇਤ। ਭਾਈ ਸਾਹਿਬ ਫਰਮਾਨ ਕਰਦੇ ਆ ਜਿਵੇਂ ਖੰਡ ਵੀ ਚਿੱਟੀ ਹੈ ਚੂਨਾ ਵੀ ਚਿੱਟਾ ਹੈ, ਪਾਈਏ ਤੋਂ ਸਵਾਦ ਰਸ ਰਸਨਾ ਕੇ ਚਾਖੀ ਹੈ। ਮੂੰਹ ਦੇ ਵਿੱਚ ਪਾਓਗੇ ਖੰਡ ਆਪਣਾ ਸਵਾਦ ਦੇਗੀ ਤੇ ਚੂਨਾ ਚੂਨਾ ਹੋਏਗਾ, ਖੰਡ ਖੰਡ ਹੋਏਗੀ, ਖੰਡ ਮੂੰਹ ਵਿੱਚ ਖੁਰ ਜਾਏਗੀ, ਮਿਠਾਸ ਦਾ ਆਨੰਦ ਦੇਗੀ। ਇਸੇ ਤਰ੍ਹਾਂ ਭੇਖ ਦੇਖਣਾ ਭੁੱਲੀ ਹੈ, ਸੰਤ ਬਾਣੇ ਵਿੱਚ ਸਾਰੇ ਦਿਖਣਗੇ ਪਰ ਜਿਹੜਾ ਬ੍ਰਹਮ ਦਾ ਸਿਮਰਨ ਦਾ ਭਗਤੀ ਦੀ ਰਸ ਵਾਲੀ ਜਿਹੜੀ ਬਾਤ ਹੈ ਉਹ ਕਮਾਈ ਵਾਲੇ ਦੀ ਆਏਗੀ, ਸਾਧ ਸਿੰਘ ਜੀ ਪਖੰਡੀ ਦੇ ਨਹੀਂ ਆ ਸਕਦੀ। ਇਹ ਪਹਿਲਾ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਇਸੇ ਤਰ੍ਹਾਂ ਜੈਸੇ ਪੀਤ ਵਰਣ ਹੀ ਹੇਮ ਔਰ ਪੀਤਰ ਹੋਏ। ਪੀਤ ਨਾਮ ਪੀਲੇ ਦਾ, ਹੇਮ ਨਾਮ ਸਾਧ ਸਿੰਘ ਜੀ ਸੋਨੇ ਦਾ, ਸੋਨਾ ਤੇ ਪਿੱਤਲ ਇਹਨਾਂ ਦੋਨਾਂ ਦਾ ਹੀ ਰੰਗ ਪੀਲਾ ਹੈ। ਜੇ ਸਮਝ ਲਈਏ ਵੀ ਦੋਨੇ ਇੱਕੋ ਜਿਹੇ ਹੀ ਨੇ, ਇੱਕੋ ਜਿਹੀ ਕੀਮਤ ਹੈ, ਫਿਰ ਮੂਰਖਤਾ ਹੀ ਹੋਈ ਨਾ। ਜੈਸੇ ਪੀਤ ਵਰਣ ਹੀ ਹੇਮ ਔਰ ਪੀਤਰ ਹੋਏ, ਜਾਨੀਆ ਮਹੱਤ ਪਾਰਖਦ ਅਗਰ ਰੱਖੀਏ। ਸੁਨਿਆਰੇ ਨੂੰ ਪੁੱਛੋ ਵੀ ਇਹਦਾ ਭਾਅ ਕੀ ਹੈ, ਉਹ ਦੱਸੂਗਾ ਕਿ ਸੱਜਣਾ ਤਾਂ ਪਿੱਤਲੀ ਹੈ ਜਿਹੜਾ ਚੱਕੀ ਫਿਰਦਾ ਤੂੰ। ਗੁਰਮਤ ਦੇ ਗਿਆਤਾ ਨੂੰ ਪੁੱਛੋ ਵੀ ਪਖੰਡੀ ਕੌਣ ਹੁੰਦਾ ਤੇ ਸੰਤ ਕੌਣ ਹੁੰਦਾ, ਕਰਨੀ ਕੀ ਹੈ, ਇਹ ਗੁਰਮਤ ਦੀ ਪਾਰਖੂ ਅੱਖ ਸਿਆਣ ਕੇ ਦੱਸੇਗੀ। ਤੀਸਰਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ, ਜੈਸੇ ਕੌਆ ਕੋਕਲਾ ਹੈ ਦੋਨੋਂ ਖੱਗ ਸਿਆਮ ਤਨ। ਕਾਂ ਵੀ ਕਾਲਾ ਕੋਲ ਵੀ ਕਾਲੀ ਹੈ, ਜੇ ਕਹੀਏ ਵੀ ਇੱਕੋ ਜਿਹਾ ਰੰਗ ਕਰਕੇ ਤਾਂ ਇੱਕੋ ਜਿਹੇ ਬਣ ਨਹੀਂ ਜਾਂਦੇ। ਜੈਸੇ ਕੌਆ ਕੋਕਲਾ ਹੈ ਦੋਨੋਂ ਖੱਗ ਸਿਆਮ ਤਨ, ਕਾਂ ਵੀ ਕਾਲਾ ਕੋਲ ਵੀ ਕਾਲੀ। ਬੂਝੀਏ ਅਸ਼ੁਭ ਸ਼ੁਭ ਸ਼ਬਦ ਸੋ ਭਾਕੀ ਹੈ, ਜਦੋਂ ਕੋਲ ਬੋਲੇਗੀ ਦਿਲ ਮੋਹ ਲਏਗੀ, ਕਾਂ ਬੋਲੇਗਾ ਭੈੜਾ ਲੱਗੇਗਾ। ਹੁਣ ਚੌਥੇ ਥਾਂ ਤੇ ਫਿਰ ਕਹਿੰਦੇ ਨੇ ਤੈਸੇ ਹੀ, ਜਿਵੇਂ ਐਵੇਂ ਤਿੰਨ ਪ੍ਰਮਾਣ ਦਿੱਤੇ ਨੇ ਭਾਈ ਗੁਰਦਾਸ, ਕਹਿੰਦੇ ਤੈਸੇ ਹੀ ਅਸਾਧ ਸਾਧ ਚਿਹਨ ਕੇ ਸਮਾਨ ਹੁਦ। ਸੰਸਾਰ ਦੇ ਵਿੱਚ ਸਾਧ ਤੇ ਅਸਾਧ, ਭੇਖੀ ਤੇ ਅਸਲੀਅਤ ਵਾਲੇ ਉੱਪਰਲੇ ਲਿਬਾਸ ਨਾਲ ਇੱਕੋ ਜਿਹੇ ਨੇ। ਤੈਸੇ ਹੀ ਅਸਾਧ ਸਾਧ ਚਿਹਨ ਕੇ ਸਮਾਨ ਹੋਤ, ਤੇ ਫਿਰ ਕਹਿੰਦੇ ਕਰਨੀ ਕਰਤੂਤ ਲਗ ਲੱਖਣ ਕੇ ਲਾਖੀਐ। ਕਹਿੰਦੇ ਉਹਨਾਂ ਦੀ ਕਰਤੂਤ ਲੱਛਣ ਦੱਸਣਗੇ ਜਿਹੜੇ ਗੁਰਬਾਣੀ ਵਿੱਚ ਆਠ ਪਹਿਰ ਨਿਗਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਨ ਹੈ, ਆਸਾ ਰੱਖਦਾ ਪੜੋ ਸ਼ਬਦ ਸਾਰੇ ਸੰਤਾਂ ਦੇ ਲੱਛਣ। ਸਹਿਜ ਕਿਰਤੀ ਸਲੋਕ ਪੜੇ, ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵਤਰ ਪੂਰਨ ਹੈ, ਇਹ ਸ਼ਬਦ ਵਿੱਚ 6 ਲੱਛਣ ਲਿਖੇ। ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨਵੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਇਹੋ ਜਿਹੀਆਂ ਤੁਕਾਂ ਸਲੋਕ ਬੇਅੰਤ ਆਉਣਗੇ। ਸੋ ਇਸ ਕਰਕੇ ਸਾਧ ਸੰਗਤ ਤੁਰੀਆ ਅਵਸਥਾ ਦੀਆਂ ਗੱਲਾਂ, ਤੁਰੀਆ ਅਵਸਥਾ ਦੀ ਭਰਮਾ ਕਰਕੇ ਲੋਕਾਂ ਨੂੰ ਮਗਰ ਲਾਉਣਾ, ਹੈਰਾਨੀ ਦੀ ਗੱਲ ਸਾਧ ਸਿੰਘ ਜੀ ਇਹ ਗੱਲ ਕਹਿ ਕੇ ਮੈਂ ਅੱਗੇ ਭਾਈ ਸਾਹਿਬ ਦਾ ਜੋ ਪ੍ਰਸ਼ਨ ਸੁਣਿਆ ਖਾਲਸੇ ਦਾ ਉਹਦਾ ਉੱਤਰ ਸ਼ੁਰੂ ਹੋਵੇ। ਇੱਥੇ ਇੱਕ ਗੱਲ ਤੁਰੀਆ ਪਦ ਦੇ ਬਾਰੇ ਮੈਂ ਆਪ ਜੀ ਨੂੰ ਦੱਸਣੀ ਚਾਹੁੰਦਾ ਕਿ ਕੁਛ ਵਿਅਕਤੀ ਪਖੰਡ ਕਰਨ ਵਾਲੇ ਆਪਣੀ ਬਿਰਤੀ ਨੂੰ ਤੁਰੀਆ ਪਦ ਦੇ ਵਿੱਚ ਦੱਸਣ ਵਾਲੇ, ਉਹਦੀ ਇੱਕ ਸਾਖੀ ਛੋਟੀ ਜਿਹੀ ਸੁਣਨੀ ਲਾਭਦਾਇਕ ਹੋਏਗੀ ਆਪ ਜੀ ਨੂੰ। ਇੱਕ ਉੱਥੇ ਪੰਜਾਬ ਦੇ ਵਿੱਚ ਸਿੱਧੀਆਂ ਧਾਰਨਾ ਹੀ ਕੀਰਤਨ ਕਰਨ ਵਾਲੇ, ਦੇਖੋ ਨਾ ਮੈਨੂੰ ਪੁੱਛੇ ਬਾਅਦ ਦੇ ਵਿੱਚ ਕਿਉਂ ਕੌਣ ਹੈ ਕੌਣ ਨਹੀਂ, ਮੈਂ ਨਾ ਦੱਸਣਾ ਤੁਹਾਨੂੰ, ਅੱਗੇ ਮੈਂ ਦੱਸ ਕੇ ਨੁਕਸਾਨ ਉਠਾਇਆ, ਇਸ ਕਰਕੇ ਪੁੱਛੇ ਵੀ ਨਾ ਵੀ ਕਿਹੜਾ। ਹੋ ਸਕਦਾ ਤੁਹਾਡੇ ਚ ਕੋਈ ਚੇਲਾ ਬੈਠਾ ਹੋਵੇ, ਉਹਦਾ ਕਾਹਨੂੰ ਆਪਾਂ ਨੇ ਇਹੋ ਜਿਹੀ ਗੱਲ ਰੌਲੇ ਗੌਲੇ ਚ ਲਾਉਣੀ ਹੈ। ਉਹ ਇੱਕ ਸਿੱਧੀਆਂ ਧਾਰਨਾ ਵਾਲਾ ਬਾਹਲਾ ਹੀ ਨਸ਼ਾ ਖਾਂਦਾ, ਫੀਮ ਵੀ ਖਾ ਲੈਂਦਾ, ਸੁੱਖਾ ਵੀ ਪੀਂਦਾ, ਬੜਾ ਕੁਛ ਕਰਦਾ। ਉਹ ਜਦੋਂ ਜਾਂਦਾ ਪੂਰਾ ਨਸ਼ੇ ਚ ਹੋ ਕੇ ਫਿਰ ਕੀਰਤਨ ਕਰਨ ਜਾਂਦਾ, ਬਸ ਫਿਰ ਨਾਲੇ ਆਪ ਝੂਮਦਾ, ਨਾਲੇ ਫਿਰ ਬੀਬੀਆਂ ਵੀ ਸਿਰ ਮਾਰਦੀਆਂ ਜਦੋਂ ਢੋਲਕੀ ਵੱਜਦੀ ਹੈ, ਤੇ ਨਾਲੇ ਭਾਈ ਝੂਮਦੇ ਆ। ਉਹ ਕਿਤੇ ਨਸ਼ਾ ਖਾ ਗਿਆ ਬਾਹਲਾ, ਇੱਕ ਦਿਨ ਨਸ਼ਾ ਖਾ ਗਿਆ ਬਾਹਲਾ, ਜਦੋਂ ਗੁਰਸਤੋਤਰ ਪੜ੍ਹਨ ਲੱਗਿਆ, ਉਹ ਮੈਕ ਸੀ ਚੰਗਾ ਟਾਇਟ ਐਨ ਪੂਰਾ ਢਿੱਲਾ ਜਾ ਨਹੀਂ ਸੀ। ਉਹ ਜਦੋਂ ਉਹਨੇ ਕਿਹਾ ਧੰਨ ਹੈ ਧੰਨ ਹੈ ਧੰਨ ਹੈ, ਨਾਲ ਹੀ ਨੀਂਦ ਆ ਗਈ ਕਿਤੇ ਉਹਨੂੰ। ਗੁਰੂ ਨਾਨਕ ਸਾਹਿਬ ਧੰਨ ਤਾਂ ਕਹਿ ਦਿੱਤਾ, ਪਰ ਇੰਨੇ ਨੂੰ ਮੈਕ ਦੇ ਨਾਲ ਸਿਰ ਲੱਗ ਗਿਆ ਐਂ ਉਹਦਾ, ਉਹ ਸੌਂ ਗਿਆ ਭਾਈ। ਢੋਲਕੀ ਵੀ ਵੱਜੀ ਗਈ, ਚਿਮਟੇ ਵੀ ਵੱਜੀ ਗਏ, ਠੁਮਕ ਠੁਮਕ ਹੋ ਹੀ ਗਿਆ, ਪਰ ਉਹ ਚੁੱਪੇ ਹੋ ਗਿਆ ਸਾਰਾ ਕੁਛ। ਉਹ ਢੋਲਕੀ ਵਾਲੇ ਨੇ ਢੋਲਕੀ ਨਹੀਂ ਬੰਦ ਕਰੀ, ਚਿਮਟੇ ਵਾਲੇ ਚਿਮਟੇ ਵਜਾਈ ਗਏ, ਤੇ ਉਹ ਸੰਤ ਜੀ ਦਾ ਘਰਾੜਾ ਵੱਜਣ ਲੱਗ ਗਿਆ। ਤੇ ਬੀਬੀਆਂ ਪਤਾ ਕੀ ਕਹਿੰਦੀਆਂ, ਧੰਨ ਮਹਾਰਾਜ, ਸੰਤ ਤਾਂ ਸਾਡੇ ਚੌਥੇ ਪਦੇ ਚਲੇ ਗਏ। ਦੇਖੋ ਇਹਨਾਂ ਨੂੰ ਵੀ ਪਤਾ ਵੀ ਚੌਥਾ ਪਦ ਕੀ ਹੁੰਦਾ। ਇਹ ਮੈਂ ਤਾਂ ਕਹਿਣਾ ਵੀ ਤੁਸੀਂ ਕਥਾ ਸੁਣ ਕੇ ਤੁਹਾਨੂੰ ਪਤਾ ਲੱਗੂ ਵੀ ਚੌਥਾ ਪਦ ਕੀ ਹੁੰਦਾ, ਸੁੱਤੇ ਪਏ ਨੂੰ ਪਹਚਾਤਾ ਚੌਥੇ ਪਦ ਦੇ ਵਿੱਚ। ਇਹ ਗੱਲਾਂ ਵੀ ਨਾਲ ਨਾਲ ਸੁਧਾਈ ਦੀਆਂ ਹਨ, ਤੇ ਨੌ ਇਸ ਕਰਕੇ ਨੀ ਮੈਂ ਦੱਸਦਾ ਵੀ ਕਈ ਇਹਨਾਂ ਦੇ ਵੀ ਪੁਜਾਰੀ ਹੈਗੇ, ਫਿਰ ਉਹ ਬਾਅਦ ਚ ਗੜਬੜ ਕਰਦੇ ਆ ਮੇਰੇ ਨਾਲ। ਤੇ ਬਿਨਾਂ ਨਾਂ ਲਏ ਨਾਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਵੀ ਇੱਕ ਨਿਯਮ ਸੀ ਸਾਡੇ ਵੱਡਿਆਂ ਦਾ, ਉਹ ਸਮੁੱਚੇ ਤੌਰ ਤੇ ਤਾਂ ਪ੍ਰਚਾਰ ਕਹੀ ਜਾਂਦੇ, ਕਿਸੇ ਵਿਅਕਤੀ ਦਾ ਨਾਂ ਲੈ ਕੇ ਨਹੀਂ ਸੀ ਭੰਡਦੇ। ਜੇ ਕੋਈ ਪੁੱਛੇ ਵੀ, ਉਹ ਫਿਰ ਇਕੱਲੇ ਨੂੰ ਕਹਿੰਦੇ ਵੀ ਨਹੀਂ ਸੀ ਕੁਛ। ਗੁਰੂ ਕਿਰਪਾ ਕਰੇ ਤੁਹਾਡੇ ਵਿੱਚ ਇੰਨੇ ਸੂਝਵਾਨ ਅਭਿਆਸੀ ਗੁਰਮੁਖ ਬੈਠੇ ਹੈ, ਜਿਹਨਾਂ ਨੂੰ ਸਿੱਧੇ ਤੌਰ ਤੇ ਮੈਂ ਜਾਣਦਾ ਵੀ ਫਲਾਨਾ ਫਲਾਨਾ ਕਿੰਨਾ ਅਭਿਆਸ ਕਰਦਾ, ਜਿਹਨਾਂ ਨੂੰ ਮੈਂ ਨਹੀਂ ਜਾਣਦਾ, ਤੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜਾਣਦੇ ਆ, ਗੁਰੂ ਗੋਬਿੰਦ ਸਿੰਘ ਜੀ ਜਾਣਦੇ ਆ। ਇਹ ਤੁਹਾਡਾ ਸੂਝਵਾਨਾਂ ਦਾ ਇਕੱਠ ਹੈ, ਇੱਥੇ ਕੋਈ ਅਣਜਾਣ ਬੰਦਿਆਂ ਦੇ ਇਕੱਠ ਨਹੀਂ ਹੈ, ਪਾਰਖੂ ਬੰਦਿਆਂ ਦਾ ਇਕੱਠ ਹੈ ਜ਼ਿਆਦੇ ਤੁਹਾਡੇ ਵਿੱਚ, ਕਿ ਜਿਹੜਾ ਇਹ 15 ਪ੍ਰਸ਼ਨਾਂ ਦਾ ਉੱਤਰ ਹਿਰਦੇ ਚ ਧਾਰਨ ਕਰਨ ਵਾਸਤੇ, ਕੁਛ ਖੱਟਣ ਵਾਸਤੇ ਆਏ ਹੋ ਆਪ ਜੀ। ਤੇ ਗੁਰਮੁਖ ਪਿਆਰਿਆਂ ਨੇ ਕਹਿ ਦਿੱਤਾ ਵੀ ਜਿੰਨਾ ਕੁ ਸਮਾਂ ਉੱਤੇ ਹੋਇਆ ਉਨਾ ਕੁ ਤੁਸੀਂ ਅੱਗੇ ਉੱਤੇ ਕਰ ਦਿਓ, ਵੀ ਕਿਤੇ ਇਹ ਨਾ ਹੋਵੇ ਜਿਹਦਾ ਮੇਰੇ ਤੋਂ ਬਾਅਦ ਟਾਈਮ ਹੈ ਉਹ ਭਾਈ ਸਾਹਿਬ ਸੋਚੇ ਵੀ ਇਹ ਚੰਗਾ ਹੋਇਆ ਮੇਰੇ ਨਾਲ, ਮੇਰੇ ਵਾਲਾ ਟਾਈਮ। ਇੱਕ ਥਾਂ ਇੱਥੇ ਨਾ ਇੱਕ ਗੁਰਮੁਖ ਪਿਆਰੇ, ਉਹ ਕੀਰਤਨ ਕਰਨ ਵਾਲੇ ਦੂਜੇ ਦਾ ਟਾਈਮ ਲਾ ਕੇ ਜਾਦੇ, ਉਹ ਟਾਈਮ ਲਾ ਗਏ ਤਾਂ ਉਹ ਟਾਈਮ ਲਾਈ ਗਿਆ, ਕਿਉਂਕਿ ਡਾਲਰ ਬਣੀ ਗਏ, ਉਹ ਹੋਰ ਸੁਰ ਚੱਕੀ ਗਿਆ, ਡਾਲਰ ਬਣੀ ਗਏ, ਉਹ ਹੋਰ ਸੁਰ ਬਾਜੀ ਤੱਕ ਚੱਕਦੀ, ਇੱਕੋ ਤੁੱਕ ਬਾਰ 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 ਪੜੀ ਗਿਆ, ਵੀ ਜਿਵੇਂ ਗਾਂ ਮੱਝ ਨੂੰ ਚੋਣ ਲੱਗਿਆ ਵੀ ਲਿਸ ਲਿਸ ਜਿੰਨਾ ਹੈ ਡੋਕਾ ਡੋਕਾ ਛੱਡੀਏ ਨਾ, ਉਹ ਇਸ ਤਰ੍ਹਾਂ ਦੇ ਲਾਲਚ ਚ ਪਿਆ ਰਿਹਾ ਕਿਤੇ। ਉਹ ਇੰਨੇ ਨੂੰ ਜਿਹੜਾ ਦੂਜਾ ਸੀ ਉਹ ਬਾਹਲਾ ਹੀ ਤਿੱਖਾ ਸੀ, ਕਹਿੰਦਾ ਸਾਧ ਸੰਗਤ ਜੀ, ਕਹਿੰਦਾ ਮੈਂ ਇੱਕ ਗੁਰਬਾਣੀ ਦਾ ਸਲੋਕ ਤੁਹਾਡੇ ਨਾਲ ਸਾਂਝਾ ਕਰਨਾ, ਕਹਿੰਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਕਹਿੰਦਾ ਪਰਾਇਆ ਹੱਕ ਖਾਣਾ ਗਊ ਦੇ ਤੁਲਾ, ਚਾਹੇ ਕੋਈ ਟਾਈਮ ਹੀ ਖਾ ਜਾਵੇ ਕਿਸੇ ਦਾ, ਕਹਿੰਦਾ ਇਹ ਵੀ ਤਾਂ ਪਰਾਇਆ ਹੱਕ ਖਾਣਾ ਹੀ ਹੈ। ਇਸ ਕਰਕੇ ਹੁਣ ਮੈਨੂੰ ਨਾ ਲਾਂਭਾ ਦਵਾ ਦਿਓ ਵੀ ਤੂੰ ਪਰਾਇਆ ਹੱਕ ਖਾ ਗਿਆ, ਇਸ ਕਰਕੇ ਮੈਂ ਤਾਂ ਚਲੋ ਆਪਣੇ ਟਾਈਮ ਤੇ ਹਟਣ ਦੀ ਸੋਚਦਾ, ਪਰ ਸੈਕਟਰੀ ਸਾਹਿਬ ਕਹਿੰਦੇ ਨੇ ਵੀ ਤੁਸੀਂ ਥੋੜਾ ਜਿਹਾ ਟਾਈਮ ਉੱਤੇ ਲਾ ਦਿਓ, ਵੀ ਮੈਂ ਦੇਖਦਾ ਜੇ ਪਹਿਲਾਂ ਹੀ ਸੂਤ ਆ ਗਿਆ ਕੰਮ ਆਪਣਾ ਪ੍ਰਸ਼ਨਾਂ ਦਾ, ਫਿਰ ਪਹਿਲਾਂ ਹਟ ਜਾਵਾਂਗੇ, ਨਹੀਂ ਫਿਰ ਮਜਬੂਰੀ ਹੋਊਗੀ ਉੱਤੇ ਜਾਣ ਦੀ। ਤਾਂ ਆਓ ਮਨ ਬਿਰਤੀਆਂ ਇਕਾਗਰ ਕਰੋ, ਹੁਣ ਤੁਹਾਡਾ ਦੋ ਸਾਖੀਆਂ ਤੁਹਾਨੂੰ ਵਧੀਆ ਜਿਹਾ ਸੁਣਾ ਦਿੱਤੀਆਂ, ਜਿਹਦੇ ਨਾਲ ਵੀ ਪਤਾ ਲੱਗ ਗਿਆ ਵੀ ਜਿਹੜੇ ਚੌਥੇ ਪਦ ਨੂੰ ਬੀਬੀਆਂ, ਉਹ ਸਾਧ ਸੰਗਤ ਜੀ ਦੇਖੋ ਵੀ ਨਸ਼ੇ ਦੇ ਵਿੱਚ ਗੁੜ ਚ ਹੋਇਆ ਵਾ, ਫੇਰ ਕੀ ਹੋਇਆ, ਇਹ ਇੰਨੇ ਨੂੰ ਪਤਾ ਤਾਂ ਢੋਲਕੀ ਵਾਲੇ ਨੇ ਹੱਥ ਲਾ ਤਾ, ਜਾਂ ਕਿਤੇ ਡਗਣ ਲੱਗੇ ਨੂੰ ਉਹਨੂੰ ਯਾਦ ਆ ਗਈ, ਕਹਿੰਦਾ ਧੰਨ ਹੈ ਧੰਨ ਹੈ ਧੰਨ ਹੈ, ਗੁਰੂ ਗੋਬਿੰਦ ਸਿੰਘ ਜੀ ਤਾਂ ਨਾ 8 ਗੁਰੂ ਛੱਡ ਗਿਆ ਵਿਚਾਲੇ। ਉਹਨੂੰ ਬਾਅਦ ਚ ਕਹਿੰਦੇ ਮਹਾਰਾਜ ਜੀ 8 ਗੁਰੂਆਂ ਦਾ ਤਾਂ ਨਾਂ ਹੀ ਲੈ ਲਿਆ ਤੁਸੀਂ, ਕਹਿੰਦਾ ਉਹ ਮੂਰਖਾ, ਜੇ ਕੜਾਹੇ ਦੇ ਦੋਨੇ ਕੁੰਡੇ ਚੱਕ ਲਈਏ ਕੜਾਹਾ ਸਾਰਾ ਚੱਕਿਆ ਜਾਂਦਾ, ਕਹਿੰਦਾ ਐਵੇਂ ਨਾ ਕਹਿੰਦਾ ਗੱਲਾਂ ਕਰੇ, ਇਹ ਲੋਕ ਮਾਰ ਨਹੀਂ ਖਾਂਦੇ ਕਿਸੇ ਤੋਂ, ਇਹ ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ, ਸਲੋਕ ਹੀ ਪੜ੍ਹਨਾ। ਮਹਾਰਾਜ ਜੀ ਕਿਰਪਾ ਕਰੇ ਬਖਸ਼ ਲਵੇ, ਐਸੇ ਲੋਕਾਂ ਨੂੰ ਸਿਉਂ ਕਿਆ ਕਹੀ ਹੈ, ਜੋ ਪ੍ਰਭ ਕੀਏ ਭਗਤ ਤੇ ਵਾਂਝ, ਤਿੰਨ ਤੇ ਸਦਾ ਡਰਾਨੇ ਰਹੀ ਹੈ। ਮਹਾਰਾਜ ਤਾਂ ਬਥੇਰਾ ਕੁਛ ਕਹਿੰਦੇ ਆਪਾਂ ਨੂੰ, ਡਰਦੇ ਰਹੋ ਕਹਿੰਦੇ। ਆਓ ਮਨ ਬਿਰਤੀਆਂ ਇਕਾਗਰ ਕਰੋ, ਪ੍ਰਸ਼ਨ ਕੀ ਹੈ ਕਿ ਤੁਰਿਆ ਪਦ ਕੀ। ਦੇਖੋ ਸਿਰੇ ਦੀ ਬਾਤ ਹੈ ਇਹ, ਏਦੋਂ ਗਾਹਾਂ ਸਿਰਾ ਨਹੀਂ ਹੈਗਾ ਹੋਰ ਕੋਈ, ਇਹ ਹੁਣ ਗੱਲ ਮੁੱਕਣ ਲੱਗੀ ਹੈ। ਇਸ ਤੋਂ ਬਾਅਦ ਤਾਂ ਸਾਧ ਸਿੰਘ ਜੀ ਜੀਵ ਦਾ ਰੂਪ ਹੋਊਗਾ, ਅੱਜ ਮੈਂ ਤੁਹਾਨੂੰ ਉਹ ਪ੍ਰਸ਼ਨ ਦੱਸਦਾ ਜਿਹੜੇ ਜਿਹੜੇ ਆ ਰਹੇ ਨੇ। ਤੁਰਿਆ ਪਦ ਤੋਂ ਬਾਅਦ 12ਵੇਂ ਨੰਬਰ ਤੇ ਜੀਵ ਦਾ ਸਵਰੂਪ ਕੀ ਹੈ, ਇਸ ਤੋਂ ਬਾਅਦ ਪ੍ਰਸ਼ਨ ਆਏਗਾ ਸਾਖੀ ਕੀ ਹੈ, ਇਸ ਤੋਂ ਬਾਅਦ ਆਏਗਾ ਕਿ ਬ੍ਰਹਮ ਸਰੂਪ ਕੀ ਹੈ। ਆਪਾਂ 14 ਪ੍ਰਸ਼ਨਾਂ ਤੱਕ ਅੱਜ ਚਲੇ ਜਾਈਏ, ਕਿਉਂਕਿ 15ਵਾਂ ਪ੍ਰਸ਼ਨ ਫੇਰ ਔਖਾ ਹੈ, ਉਹਦੇ ਚ ਕੋਸ਼ਾਂ ਦਾ ਵਰਣਨ ਹੈ। ਜਿਵੇਂ ਸਮਾਧੀ ਆਪਾਂ ਇੱਕ ਦਿਨ ਚ ਕੀਤੀ ਹੈ, ਇਹ ਕੱਲ ਵਾਲੀ ਕਥਾ ਜਿਹੜੀ ਫੇਰ ਇੱਕ ਦਿਨ ਚ, ਮੈਂ ਪਹਿਲਾਂ ਸੋਚਿਆ ਸੀ ਵੀ ਕੱਲ ਨੂੰ ਸਾਰੇ ਪ੍ਰਸ਼ਨਾਂ ਦਾ ਸ਼ਾਮ ਦੇ ਟਾਈਮ ਹੀ ਹੋ ਜਾਏ। ਹੁਣ ਇੱਕ ਤਾਂ ਟਾਈਮ ਦੀ ਵੀ ਹੋ ਗਈ ਬਾਤ, ਦੂਸਰਾ ਅੱਗੇ ਵਿਸਥਾਰ ਜਦੋਂ ਦੇਖਿਆ ਵੀ ਇੱਕ ਪ੍ਰਸ਼ਨ ਕੱਲਾ ਜਿਹੜਾ ਇਹਦਾ ਵਿਸਥਾਰ ਬਹੁਤ ਜ਼ਿਆਦਾ ਹੈ, ਰਲਗੜ ਜਾ ਹੋਜੂ ਕੰਮ, ਬੇਰਸੀ ਹੋਊਗੀ, ਉਹਦੇ ਨਾਲ ਚੰਗਾ ਹੈ ਸਹਿਜੇ ਹੋਤਾ ਜਾਏ ਸੋ ਹੋਏ। ਸੋ ਆਓ ਮਨ ਵਿੱਚ ਇਕਾਗਰ ਕਰੋ, ਇਹ ਚਾਰ ਪ੍ਰਸ਼ਨ, ਤੁਰਿਆ ਪਦ ਕੀ ਹੈ, ਜੀਵ ਕੀ ਹੈ, ਸਾਖੀ ਕੀ ਹੈ ਔਰ ਬ੍ਰਹਮ ਕੀ ਹੈ, ਇਹ ਚਾਰ ਪ੍ਰਸ਼ਨ ਹਨ, ਚਾਰੇ ਸਿਰੇ ਦੇ ਪ੍ਰਸ਼ਨ ਹਨ। ਉਸ ਤੋਂ ਬਾਅਦ ਤਾਂ ਸਾਧ ਸਿੰਘ ਜੀ ਕੋਸ਼ ਹੈ ਪੰਜੇ, ਕਿਉਂਕਿ ਪੰਜੇ ਕੋਸ਼ ਤਿੰਨ ਸਰੀਰ ਨੇ ਆਪਣੇ, ਤਿੰਨਾਂ ਸਰੀਰਾਂ ਚ ਪੰਜ ਕੋਸ਼ ਨੇ, ਕੋਸ਼ ਨਾਲ ਪੜਦੇ ਦਾ ਹੁੰਦਾ, ਮਿਆਨ ਦਾ ਹੁੰਦਾ, ਉਹਦੇ ਵਿੱਚ ਸਾਡਾ ਸਰੂਪ ਹੈ ਆਤਮਕ ਸਰੂਪ, ਉਹਦੀ ਲਖਤਾ ਵਾਸਤੇ ਇਹਦੀ ਜਾਣਨ ਦੀ ਲੋੜ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੇ
ਵਾਹਿਗੁਰੂ ਸਾਹਿਬ ਜੀ ਸਮਾਗ ਮੂਰਸਾ ਤੀਨ ਅਵਸਥਾ।
ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਖਾਲਸਾ ਜੀ ਜਿਹੜਾ ਤੁਸੀਂ ਪ੍ਰਸ਼ਨ ਕੀਤਾ ਕਿ ਤੁਰਿਆ ਪਦ ਕੀ ਹੈ, ਉਹਦਾ ਉੱਤਰ ਸੁਣੋ ਕਿ ਜਿਹੜੀ ਪਿੱਛੇ ਤੁਸੀਂ ਆਪ ਸਾਰੀ ਗੱਲ ਸੁਣ ਚੁੱਕੇ ਹੋ, ਸਮਾਧੀ ਦੀ ਲਕਸ਼ਣਾ ਕੀ ਹੈ, ਸਮਾਧੀ ਦੀ ਪਰਿਭਾਸ਼ਾ ਕੀ ਹੈ, ਉਹ ਗੱਲ ਪਹਿਲਾਂ ਲੈ ਰਹੇ ਨੇ ਭਾਈ ਦਿਆ। ਸਮਾਧ ਇਸ ਤੋਂ ਪਿੱਛੇ ਕੀ ਸੀ, ਸਮਾਧ ਤੋਂ ਉਦੋਂ ਇੱਕ ਨੰਬਰ ਪਿੱਛੇ ਜਾਈਏ ਤਾਂ ਮੂਰਛਾ ਕੀ ਹੈ, ਬੇਹੋਸ਼ੀ, ਜਿਵੇਂ ਲਕਸ਼ਮਣ ਮੂਰਛਿਤ ਹੋ ਗਿਆ, ਮਰਿਆ ਤਾਂ ਨਹੀਂ ਸੀ, ਸਵਾਸ ਤਾਂ ਚੱਲਦੇ ਸੀ। ਉਹ ਪੁੱਛਿਆ ਸੀ ਭਾਈ ਸਾਹਿਬ ਨੂੰ ਵੀ ਮੂਰਛਾ ਦੇ ਵਿੱਚ ਜੀਵ ਆਤਮਾ ਜਿਹੜਾ ਇਹਦਾ ਅਭਿਮਾਨੀ ਕੌਣ ਹੈ, ਇਹਦੀ ਜਾਣਕਾਰੀ ਲਈ ਸੀ, ਉਹ ਦੱਸਿਆ ਭਾਈ ਸਾਹਿਬ ਨੇ। ਤੇ ਉਦੋਂ ਪਿੱਛੇ ਜਾਈਏ ਤਾਂ ਤਿੰਨ ਅਵਸਥਾ, ਜਾਗਰਤ ਸੁਪਨ ਸੁਖੋਪਤੀ, ਤਿੰਨ ਅਵਸਥਾ ਜਾਗਰਤ ਸੁਪਨ ਸੁਖੋਪਤੀ ਔਰ ਇਹਦੇ ਨਾਲ ਸਮਾਧ, ਇਹ ਜਿਹੜੀ ਸਾਧ ਸਿੰਘ ਜੀ ਜਾਗਰਤ ਸੁਪਨ ਸੁਖੋਪਤੀ ਸਮਾਧੀ ਔਰ ਮੂਰਛਤ ਇਹ ਪੰਜ ਹੋ ਗਈਆਂ। ਭਾਈ ਸਾਹਿਬ ਨਾਲ ਪੰਜਾਂ ਨੂੰ ਇਹ ਜਾਣਕਾਰੀ ਦਿੰਦੇ ਆ, ਕਹਿੰਦੇ ਸਮਾਧੀ ਮੂਰਛਾ ਤਿੰਨੇ ਅਵਸਥਾ ਜਾਗਰਤ ਸੁਪਨ ਸੁਖੋਪਤੀ ਇਹ ਜਿਹੜੀਆਂ ਹਨ,
ਸਵਨ ਪ੍ਰਕਾਸ਼ ਪਾਵੇ ਭਾਵ,
ਇਹਨਾਂ ਤਿੰਨਾਂ ਅਵਸਥਾ ਨੂੰ ਔਰ ਦੋਨੇ ਜਿਹੜੀਆਂ ਮੂਰਛਤ ਔਰ ਜਿਹੜੀ ਇਹਦੇ ਵਿੱਚ ਸਮਾਧੀ, ਇਹਨਾਂ ਤਿੰਨਾਂ ਦਾ ਅਭਵਾਨੀ ਦੇਵ ਕੌਣ ਹੈ, ਉਹ ਦੱਸਦੇ। ਕਹਿੰਦੇ ਸਭਨ ਪ੍ਰਕਾਸ਼ ਹੈ, ਇਹਨਾਂ ਦਾ ਹੋਣਾ ਨਾ ਹੋਣਾ, ਭਾਵ ਅਭਾਵ ਦਾ ਬਾਤ ਹੈ, ਹੋਣਾ ਔਰ ਨਾ ਹੋਣਾ, ਇਹਨਾਂ ਦੋਨਾਂ ਗੱਲਾਂ ਨੂੰ ਜੋ ਪ੍ਰਕਾਸ਼ ਰਿਹਾ ਹੈ, ਸਭਨ ਪ੍ਰਕਾਸ਼ ਹੈ, ਸੱਤਾ ਦੇ ਰਿਹਾ ਜੋ ਇਹਨਾਂ ਨੂੰ, ਜਿਹੜਾ ਇਹਨਾਂ ਨੂੰ ਚਾਨਣਾ ਦੇ ਰਿਹਾ ਹੈ, ਤੇ ਉਹਦੇ ਬਾਰੇ ਦੱਸਦੇ ਹਨ।
ਨਿਜ ਅਨਸੂਤ ਸਭਨ ਮੈਂ ਦੇਖੈ,
ਤੇ ਨਿਜ ਆਪਣੇ ਅਨਸੂਤ ਸਾਧ ਸਿੰਘ ਜੀ, ਅਨਸੂਤਾ ਜਿਹੜਾ ਕੋਸ਼ ਕਰਤਾ ਨੇ ਇਹਦਾ ਅਰਥ ਲਿਆ ਹੈ, ਤੇ ਪ੍ਰਸੂਤਾ ਭਾਵ ਤੋਂ ਹੁੰਦਾ ਜਿਹੜਾ ਸਾਧ ਸਿੰਘ ਜੀ, ਉਸ ਤੋਂ ਅਨਸੂਤ ਜਣੀ ਬਾਂਝ ਨੂੰ ਕਹਿੰਦੇ, ਅਨਸੂਤ ਬਾਂਝ, ਬਾਂਝ ਉਸ ਸਿਰਸਤੀ ਨੂੰ ਕਹਿੰਦੇ ਨੇ ਜਿਹਦੇ ਸੰਤਾਨ ਨਾ ਹੋਵੇ, ਅਨਸੂਤ ਕਹਿੰਦੇ ਨੇ ਜਿਹੜੀ ਸਾਰੀ ਕਿਰਿਆ ਕਰਦਾ ਹੋਇਆ ਵੱਖਰਾ ਹੀ ਰਹਿੰਦਾ, ਪ੍ਰਕਾਸ਼ ਤਾਂ ਦਿੰਦਾ ਪਰ ਲਪਾਏਵਾਨ ਨਹੀਂ ਹੁੰਦਾ, ਐਸੀ ਉਹ ਸੱਤਾ ਹੈ ਬ੍ਰਹਮ ਦੀ ਸਾਡੇ ਅੰਦਰ, ਸਭ ਕੁਝ ਕਰਦਾ ਹੋਇਆ ਨਿਰਲੇਪ ਹੈ, ਅਨਸੂਤ ਉਹਨੂੰ ਕਹਿੰਦੇ ਨੇ। ਇਹ ਪਦ ਬੜਾ ਮਹਿੰਗਾ ਕੱਲਾ ਜਿਹੜਾ ਅਨਸੂਤ ਪਦ ਆਇਆ ਵਿੱਚ। ਸੋ ਇਸ ਕਰਕੇ ਸਭਨ ਮਹਿ ਦੇਖੈ, ਦ੍ਰਿਸ਼ਟਾ ਰੂਪ ਹੋ ਕਰਕੇ ਸਾਰੀਆਂ ਅਵਸਥਾ ਨੂੰ ਪ੍ਰਕਾਸ਼ ਰਿਹਾ, ਸੱਤਾ ਦੇ ਰਿਹਾ, ਦੇਖ ਰਿਹਾ ਹੈ ਸਾਰਿਆਂ ਨੂੰ।
ਹੋਂ ਪਿਖਣ ਹਾਰ ਉਰ ਲਿਆ,
ਫਿਰ ਇਹ ਮਹਿਸੂਸ ਕਰੇ ਕਿ ਹਾਂ ਹੀ ਪੇਖਣ ਹਾਰ, ਮੈਂ ਦ੍ਰਿਸ਼ਟਾ ਰੂਪ ਹਾਂ, ਦੇਖਣ ਵਾਲਾ ਹਾਂ, ਤੇ ਇਹ ਕਿਰਿਆ ਕਰਮ ਮੈਂ ਨਹੀਂ ਕਰਦਾ, ਇਸ ਕਰਕੇ ਇਹ ਕੁਛ ਹੋਰ ਕਰਨ ਵਾਲੇ ਹਨ। ਨੀਮ ਹਕੀਮ ਜਾਣ ਦਾ ਖਤਰਾ ਹੋ ਜਾਂਦਾ ਸਾਧ ਸਿੰਘ ਜੀ, ਜਿਹੜਾ ਥੋੜਾ ਹਕੀਮ ਹੋ, ਥੋੜਾ ਵੈਦ ਹੋਵੇ ਨਾ, ਉਹ ਕਈ ਵਾਰੀ ਦਵਾਈ ਗਲਤ ਵੀ ਦੇ ਦਿੰਦਾ ਹੁੰਦਾ। ਮੈਂ ਅਜੇ ਅਧਿਆਤਮ ਹੀ ਪੜਿਆ ਸੀ, ਸੀਤਾ ਭਾਵੇਂ ਉਹ ਵੀ ਬਿਨਾਂ ਦਾ ਜੇ ਵਿਚਾਰ ਸਾਗਰ ਰਹਿੰਦਾ ਸੀ, ਇੱਕ ਮਹਾਤਮਾ ਸੰਨਿਆਸੀ ਧਰਮ ਕਿਰਤ ਕਰਨ ਵਾਲਾ, ਟਰੈਕਟਰ ਚਲਾਵੇ ਕੰਨਾਂ ਤੇ ਬੋਲਾ ਹੋਇਆ ਵਾ ਥੋੜਾ ਜਿਹਾ, ਤੇ ਉਹਦਾ ਕਿਤੇ ਵਿਦਾਂਤ ਪੜਿਆ ਸੀ ਗ੍ਰੰਥ ਚੰਗੀ ਤਰ੍ਹਾਂ। ਉਹ ਅਣਜਾਣਪਣੇ ਦੇ ਵਿੱਚ ਮੈਂ ਸਾਧ ਸਿੰਘ ਜੀ ਗਲਤੀ ਕਰ ਬੈਠਾ, ਕਿਉਂ ਤਾਜ਼ਾ ਤਾਜ਼ਾ ਵਿਦਾਂਤ ਪੜਿਆ, ਮੇਰੀ ਵੀ ਮਾੜੀ ਜੀ ਖੁਰਕ ਹੋਣ ਲੱਗੀ ਗੱਲ ਹੁੰਦੀ, ਉਹ ਮੈਂ ਉਹਨੂੰ ਲੱਗ ਗਿਆ ਵਿਦਾਂਤ ਦੀ ਗੱਲ ਕਰਨ, ਤੇ ਜਦ ਉਹਨੇ ਵੱਡਿਆਂ ਸੰਤਾਂ ਕੋਲੋਂ ਮੈਂ ਸੁਣਿਆ ਸੀ, ਇੱਕ ਵਾਰ ਮਾਨਸਾ ਮੰਡੀ ਗਏ ਹੋਏ ਸਾਡੇ ਮਹਾਂਪੁਰਸ਼ ਵਿਦਿਆ ਦਾਤੇ, ਉਹ ਉੱਥੇ ਇੱਕ ਬਹੁਤ ਬੜਾ ਵਿਦਵਾਨ ਸੰਤ ਸੀ, ਉਹ ਸੰਤ ਨੂੰ ਸਿਰ ਸਕੰਬਣ ਦੀ ਬਿਮਾਰੀ ਲੱਗੀ ਹੋਈ। ਹੁਣ ਮਹਾਂਪੁਰਸ਼ ਸਾਦੇ ਭਾਈ, ਇਹ ਜੇ ਸਾਦਿਆਂ ਨੂੰ ਕੌਣ ਸੰਤ ਕਹਿੰਦੇ ਭਲਾ, ਤੇ ਉਹ ਸਾਦੀ ਬਿਰਤੀ ਦੇ ਵਿੱਚ ਇਹ ਸੰਤ ਮੈਨੂੰ ਕਹਿੰਦੇ, ਦੋ ਢਾਈ ਕਿਲੋਮੀਟਰ ਤੋਰ ਕੇ ਲਿਆਉਂਦੇ ਹੁੰਦੇ ਸੀ ਹਰ ਰੋਜ਼ ਪ੍ਰਸ਼ਾਦੇ ਤੋਂ ਬਾਅਦ, ਕਹਿੰਦੇ ਇੱਥੇ ਇੱਕ ਹਰੀ ਸਿੰਘ ਸੰਤ ਨੇ, ਆਪਾਂ ਮਿਲੀਏ, ਸੰਤਾਂ ਨੂੰ ਮਿਲਣਾ ਚੰਗਾ ਹੁੰਦਾ। ਮੈਂ ਕਿਹਾ ਜੀ ਠੀਕ ਹੈ, ਤੇ ਮੇਰੀ ਪੜ੍ਹਾਈ ਚੱਲ ਰਹੀ ਸੀ ਉਹਦੇ ਇਹਨੇ ਗ੍ਰੰਥਾਂ ਦੀ, ਉਹ ਜਾ ਕੇ ਸੰਤਾਂ ਦਾ ਨਮਸਕਾਰ ਕਰਕੇ ਤੇ ਬੈਠ ਗਏ। ਉਹ ਸੰਤ ਕਹਿੰਦਾ, ਭਾਈ ਤੁਸੀਂ ਖੰਡ ਪਾਠੀ ਹੋ, ਸੰਤਾਂ ਨੂੰ ਕਹਿੰਦਾ, ਸੰਤ ਹੱਸ ਪਏ ਮੂਹਰਿਓਂ, ਕਹਿੰਦੇ ਮਹਾਰਾਜ ਸਾਡੇ ਇੰਨੇ ਕਰਮ ਕਿੱਥੇ ਵੀ ਖੰਡ ਪਾਠੀ ਬਣ ਜਾਈਏ, ਤੇ ਇਹ ਕਹਿ ਕੇ ਸੰਤ ਚੁੱਪ ਕਰ ਗਏ। ਉੱਥੇ ਇੱਕ ਬੈਠਾ ਸੀ ਪ੍ਰੇਮੀ ਜਿਹੜਾ ਕਥਾ ਸੁਣਨ ਆਉਂਦਾ ਸੀ, ਕਹਿੰਦੇ ਮਹਾਰਾਜ ਤਾਂ ਕਥਾ ਕਰਦੇ ਆ ਵੱਡੇ ਗੁਰਦੁਆਰੇ, ਖੰਡ ਪਾਠੀ ਨਹੀਂ, ਇਹ ਮਹਾਂਪੁਰਸ਼ ਨ। ਉਹ ਇੰਨੀ ਗੱਲ ਤੇ ਸੰਤ ਉੱਠ ਕੇ ਬੈਠਾ ਹੋ ਗਿਆ। ਬੈਠਾ ਹੋ ਕੇ ਲੱਗ ਗਿਆ ਫਿਰ ਸੰਤਾਂ ਨੂੰ ਕੁਛ ਇਸ਼ਾਰਿਆਂ ਦੇ ਨਾਲ ਨਾ ਉਹ ਬਚਨਾਂ ਦੇ ਨਾਲ ਵਿਦਾਂਤ ਦੀ ਗੱਲ ਲੱਗ ਗਿਆ ਕਰਨ। ਮੈਂ ਵੀ ਬੜਾ ਖੁਸ਼ ਹੋਇਆ ਵੀ ਹੁਣ ਇਹਨਾਂ ਦੀ ਆਪਸ ਵਿੱਚ ਹੀ ਜਿੰਨਾ ਕਲੇਸ਼ ਵਧੂਗਾ ਉਨਾ ਮੈਨੂੰ ਲਾਭ ਮਿਲਣਾ, ਕਿਉਂਕਿ ਉੱਤਰ ਪ੍ਰਸ਼ਨ ਹੋਣਗੇ। ਮੈਂ ਵੀ ਸਾਵਧਾਨ ਹੋ ਗਿਆ। ਉਹ ਮਹਾਂਪੁਰਸ਼ਾਂ ਨੂੰ ਕਹਿੰਦਾ, ਜਿਸ ਵੇਲੇ ਉਹ ਵਿਦਾਂਤ ਦੀ ਗੱਲ ਉਹਨੇ ਝਲਕ ਮਾਰੀ ਇੱਕ ਵਿਦਾਂਤ ਦੀ, ਮਹਾਂਪੁਰਸ਼ ਕਹਿੰਦੇ ਨਾਲ ਬੋਲੇ ਇੰਗਲਿਸ਼ ਦਾ ਇੱਕ ਸ਼ਬਦ, ਮਹਾਂਪੁਰਸ਼ ਕਹਿੰਦੇ ਕਿੱਥੇ ਮਲੇਸ਼ ਭਾਸ਼ਾ ਬੋਲੀ ਜਾਂਦੇ ਹੋ ਸੰਤ ਜੀ, ਮਸਾਂ ਕੱਢੇ ਅੰਗਰੇਜ਼ ਇੱਥੋਂ। ਉਹ ਇੱਥੋਂ ਹੀ ਵਿਚਾਰ ਸਾਗਰ ਦੀ ਗੱਲ ਸ਼ੁਰੂ, ਕਹਿੰਦਾ ਅੰਗਰੇਜ਼ੋਂ ਮੈਂ ਕੌਣ ਹੈ, ਤੁਹਾਰਾ ਹੀ ਰੂਪ ਹੈ, ਹਮਾਰਾ ਹੀ ਰੂਪ ਹੈ, ਵਹਾਂ ਵੀ ਬ੍ਰਹਮ ਹੈ, ਯਹਾਂ ਵੀ ਬ੍ਰਹਮ ਹੈ। ਮਹਾਂਪੁਰਸ਼ ਕਹਿੰਦੇ ਫਿਰ ਤੂੰ ਦੱਸਦਾ ਕਿਹਨੂੰ ਹੈ, ਮੇਰੇ ਚ ਨੀ ਤੈਨੂੰ ਬ੍ਰਹਮ ਦਿਸਦਾ, ਜੇ ਤੈਨੂੰ ਮੇਰੇ ਚ ਬ੍ਰਹਮ ਦਿਸਦਾ ਤੂੰ ਮੇਰੇ ਨਾਲ ਕਾਹਨੂੰ ਫਿਰ ਐਵੇਂ ਖਹੀ ਜਾਂਦੇ। ਸੰਤਾਂ ਨੇ ਐਂ ਕਹਿ ਤਾ, ਕੋਣ ਬੋਲੀ ਸਿੱਧੀ ਰੱਖਣ ਸੰਤ ਚੋਟ ਮਾਰਨ ਸਿਰੇ ਦੀ। ਤੇ ਉਹ ਇਸ ਤਰ੍ਹਾਂ ਸਾਧ ਸਿੰਘ ਜੀ, ਜਿਸ ਵੇਲੇ ਮਹਾਂਪੁਰਸ਼ਾਂ ਨੇ ਕਹਿੰਦੇ ਦੇਖੋ ਸੰਤ ਜੀ ਮੈਂ ਆਇਆ ਦਰਸ਼ਨ ਕਰਨ, ਵੀ ਤੁਹਾਡੇ ਮਨ ਚ ਭਾਵ ਹੋ ਗਿਆ ਬਹਿਸ ਕਰਨ, ਵੀ ਮੈਂ ਬਹਿਸ ਕਰਨ ਦੇ ਮੂਡ ਚ ਨਹੀਂ ਸੀ, ਪਰ ਨਾਲੇ ਇੱਕ ਸੰਤਾਂ ਨੇ ਨਾਲ ਚੁੰਡੀ ਵੀ ਵੱਢਤੀ ਸੰਤ ਦੇ, ਕਹਿੰਦੇ ਨਾਲੇ ਤੇਰਾ ਸਰੀਰ ਵੀ ਠੀਕ ਨਹੀਂ ਲੱਗਦਾ ਮੈਨੂੰ। ਕਹਿੰਦਾ ਸਰੀਰ ਕਿਆ ਬਾਤ ਹੈ, ਆਤਮਾ ਤੋਂ ਠੀਕ ਹੈ, ਜ਼ਬਾਨ ਤੋਂ ਠੀਕ ਹੈ, ਮਾਰੀ ਚੱਲ ਪਿਆ ਜੀ ਉਹ। ਬਈ ਮਹਾਰਾਜ ਕਿਰਪਾ ਕਰੇ, ਖਾਲਸੇ ਦੀ ਇਹੋ ਜੀ ਜਿੱਤ ਹੋਈ, ਸੰਤ ਹੱਥ ਬੰਨ ਕੇ ਖੜ ਗਿਆ, ਕਹਿੰਦਾ ਇਹ ਵਿਦਿਆ ਅੱਗੇ ਇਹਨਾਂ ਨੂੰ ਪੜਾਇਆ ਕਰੋ, ਫਿਰ ਐਂ ਕਹਿ ਕੇ ਛੁੱਟਿਆ ਗਾ। ਉਹ ਮੈਂ ਉਹ ਸੰਨਿਆਸੀ ਸੰਤ ਨੂੰ ਨੀਮ ਹਕੀਮ ਜਾਣ ਦਾ ਖਤਰਾ, ਮੈਂ ਉਹਨੂੰ ਕਿਹਾ ਜਦੋਂ ਉਹ ਲੱਗਿਆ ਵਿਦਾਂਤ ਦੀ ਗੱਲ ਕਰਨ, ਮੈਂ ਵੀ ਵਿਦਾਂਤ ਦੀ ਥੋੜੀ ਜੀ ਗੱਲ ਕੀਤੀ ਤੇ ਉਹ ਸੁਣੀ ਸੁਣਾਈ ਗੱਲ ਜਿਹੜੀ ਆ ਸਾਧ ਸਿੰਘ ਜੀ, ਫਿਰ ਉਹੀ ਗੱਲ ਹੋਈ। ਮੈਂ ਕਹਿ ਦਿੱਤਾ ਉਹਨੂੰ, ਮੈਂ ਕਿਹਾ ਸੰਤ ਜੀ ਵੀ ਤੂੰ ਜਿਹੜਾ ਬੋਲਦਾ ਵੀ ਆਪਣਾ ਸਰੂਪ ਤੇਰਾ ਜਿਹੜਾ ਬੋਲਦਾ ਇਹ ਕੌਣ ਹੈ, ਜੇ ਤੂੰ ਬ੍ਰਹਮੀ ਹੋ ਗਿਆ ਬੋਲਦਾ ਕੌਣ ਹੈ, ਤੂੰ ਬੋਲਦਾ ਕਿਵੇਂ ਹੈ, ਉੱਚਾ ਬੋਲਦਾ ਸੀ। ਕਹਿੰਦਾ ਹੈ, ਮੈਂ ਕਿਹਾ ਬੋਲਦਾ ਕੌਣ ਹੈ, ਉੱਚੇ ਦੇਖ ਕੇ ਮੈਨੂੰ ਕਹਿਣਾ ਪਿਆ, ਆਵਾਜ਼ ਉਹਨੂੰ ਘੱਟ ਸੁਣਦੀ ਸੀ। ਕਹਿੰਦਾ ਮੇਰੀ ਜੀਭ ਬੋਲਦੀ ਹੈ, ਕੰਨ ਮੇਰੇ ਸੁਣਦੇ ਨ, ਮੈਂ ਤਾਂ ਇਹਨਾਂ ਨੂੰ ਅੰਦਰੋਂ ਸੱਤਾ ਦੇਣ ਵਾਲਾ ਆ, ਚੋਟ ਮਾਰੀ ਸਿਰੇ ਦੀ ਸੰਤ ਨੇ, ਮੈਂ ਤਾਂ ਫਿਰ ਹੱਥ ਬੰਨ ਕੇ ਖੜਾ ਛਡਾਇਆ ਉਹਦੇ ਕੋਲੋਂ। ਤੇ ਉਦੋਂ ਬਾਅਦ ਜਦੋਂ ਵਿਚਾਰ ਸਗਰ ਪੜਿਆ ਉਹਦੇ ਫੇਰ ਸਾਧ ਸਿੰਘ ਜੀ ਇਹ ਗੱਲਾਂ, ਕਿਉਂਕਿ ਹੁਣ ਇਹ ਵਿਦਿਆ ਖਾਲਸੇ ਵਿੱਚੋਂ ਪਤਾ ਨੀ ਮਹਾਰਾਜ ਕਿਰਪਾ ਕਰੇ ਕੀ ਭਾਣਾ ਕੀ ਵਾਗਿਆ, ਸਾਧ ਸਿੰਘ ਜੀ ਸਾਡੀ ਨੌਜਵਾਨ ਪੀੜ੍ਹੀ ਆ ਔਖੀ ਵਿਦਿਆ ਪੜ੍ਹਨ ਤੇ ਹੀ ਹਟ ਗਈ, ਜਿਉਂ ਇਹ ਵਿਦਿਆ ਤੋਂ ਪਰੇ ਹਟੇ ਹੈ ਤਾਂ ਸਾਧ ਸਿੰਘ ਜੀ ਗੁਰਬਾਣੀ ਦੀਆਂ ਗੁਲਝਾਂ ਖੁੱਲਣ ਤੋਂ ਉਹ ਉਸੇ ਤਰ੍ਹਾਂ ਜਦੋਂ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਣ ਕੀ ਕਹਾਂਗੇ ਤੁਰਿਆ ਕੀ ਹੁੰਦੀ ਹੈ, ਜੇ ਭਾਈ ਦਇਆ ਸਿੰਘ ਜੀ ਖੋਲੇ ਤਾਂ ਇਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਹਿਰਦੇ ਚ ਕੰਠ ਕਰੀਏ। ਕਹਿੰਦੇ ਜਿਹੜੀਆਂ ਤਿੰਨੇ ਅਵਸਥਾ ਨੇ ਜਾਗਰਤ ਸੁਪਨ ਸੁਖੋਪਤੀ ਸਭਨ ਪ੍ਰਕਾਸ਼ ਭਾਵਾ ਭਾਵ ਅਨਸੂਤ ਸਭ, ਇਹਨਾਂ ਵਿੱਚ ਹੁੰਦਾ ਦੇਖੈ ਹਉ ਹੀ ਪੇਖਣਹਾਰ ਉਰ ਲਿਆਵ, ਕਿ ਮੈਂ ਤਾਂ ਇਹਨਾਂ ਨੂੰ ਸੱਤਾ ਦੇਣ ਵਾਲਾ ਹਾਂ, ਮੈਂ ਇੰਦਰੇ ਨਹੀਂ, ਮੈਂ ਦੇਹ ਨਹੀਂ, ਦੇਹ ਪੰਜਾ ਤੱਤਾਂ ਦੀ ਬਣੀ ਹੈ, ਸਾਡਾ ਸਰੂਪ ਕਿਵੇਂ ਹੋ ਜੂਗੀ ਇਹ, ਆ ਜਿਹੜਾ ਕੋਠਾ ਬਣਿਆ ਹੋਇਆ ਹੈ ਉਹ ਸਾਸੀ ਲੱਕੜ ਦਾ ਬਣਿਆ, ਸੀਮੈਂਟ ਲੱਗਿਆ ਹੋਊਗਾ, ਚਿਪਸ ਲਾਈ ਹੋਊਗੀ ਜਾਂ ਮਾਰਬਲ ਲਾਇਆ ਹੋਊਗਾ, ਤੇ ਸਾਡੇ ਜਿਸਮ ਦਾ ਟੁਕੜਾ ਤਾਂ ਨਹੀਂ ਲੱਗਿਆ ਵਾ ਮਕਾਨ ਨੂੰ ਕੋਈ, ਉਹ ਮਕਾਨ ਸਾਡਾ ਰੂਪ ਕਿਵੇਂ ਹੋ ਜੂਗਾ ਬਈ, ਮਕਾਨ ਸਾਡਾ ਹੋ ਸਕਦਾ, ਅਸੀਂ ਮਕਾਨ ਨਹੀਂ ਹੋ ਸਕਦੇ, ਮਕਾਨ ਸਾਡਾ ਹੈ। ਇਸੇ ਤਰ੍ਹਾਂ ਮੇਰਾ ਸਰੀਰ ਇਹ ਸ਼ਬਦ ਹੋ ਸਕਦਾ ਠੀਕ ਹੈ, ਲੇਕਿਨ ਸਰੀਰ ਦੇ ਵਿੱਚ ਰਹਿਣ ਵਾਲਾ ਸੈਂਕੜੇ ਸਰੀਰ ਧਾਰੇ ਨੂੰ ਇਹੋ ਜਿਹੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਉਹਦੇ ਵਿੱਚ ਜਿਹੜਾ ਜੀਵ ਦਾ ਸਰੂਪ ਹੈ ਉਹਨੂੰ ਜਿਹੜਾ ਪ੍ਰਕਾਸ਼ ਦੇਣ ਵਾਲਾ ਹੈ ਤੁਰਿਆ ਪਦ ਦੇ ਵਿੱਚ, ਉਹਦਾ ਇਹ ਪਦ ਲੱਗਦਾ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਸੱਤਾ ਦੇਣ ਵਾਲਾ, ਪ੍ਰਕਾਸ਼ ਕਰਨ ਵਾਲਾ, ਇਹ ਮਹਿਸੂਸ ਹੋ ਜਾਵੇ ਇਹ ਮੇਰਾ ਸਰੂਪ ਹੈ, ਉਹਨੂੰ ਕਹਿੰਦੇ ਨੇ ਹੁਣ ਇੱਥੇ ਤੁਕ ਪੜੀ ਹੋਈ ਸਫਲੀ ਹੋਏਗੀ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਮੂਲ ਪਛਾਣਨ ਦੀ ਬਾਤ ਆ ਗਈ। ਸੋ ਇਸ ਕਰਕੇ ਦੱਸਦੇ ਹਨ,
ਜਾਗਰਤ ਥੋਲ ਬਿਰਤ ਸੋ ਮਿਲ ਕੇ,
ਜਾਗਰਤ ਦੇ ਵਿੱਚ ਅਸਥੂਲ ਬਿਰਤੀ ਨਾਲ ਮਿਲ ਕਰਕੇ
ਸੁਪਨੇ ਸੂਖਮ ਬਿਰਤ ਮਿਲਾਵ,
ਤੇ ਉਹੀ ਸੁਪਨੇ ਦੇ ਅੰਦਰ ਸੂਖਮ ਬਿਰਤੀ ਦੇ ਨਾਲ ਮਿਲ ਜਾਂਦਾ ਹੈ, ਜਾਗਰਤ ਅਵਸਥਾ ਵਿੱਚ ਅਸਥੂਲ ਬਿਰਤੀ ਨਾਲ ਮਿਲ ਜਾਂਦਾ ਹੈ,
ਬਿਰਤ ਅਵਿਦਿਆ ਸੁਖ ਤੁਮੈ ਮਿਲ ਸੁਪਿਖੈ,
ਤੇ ਸੁਖਪਤੀ ਅਵਸਥਾ ਜਿਹੜੀ ਆ ਸੁਖੋਪਤੀ, ਉਹਦੇ ਚ ਅਵਿਦਿਆ ਬਿਰਤੀ ਦਾ ਨਾਲ ਮਿਲ ਕਰਕੇ ਤਿੰਨੇ ਸਾਧ ਸਿੰਘ ਜੀ ਬਿਸਮਨਾਮੇ ਜੀ, ਤੇਜਸਨਾਮੇ ਜੀ, ਪ੍ਰਗਨਾਮੇ, ਇਹ ਪਿੱਛੇ ਕਥਾ ਸੁਣ ਚੁੱਕੇ ਹੋ ਆਪ ਜੀ, ਇਹ ਥੋੜੀ ਜਿਹੀ ਉਹਦੀ ਨਾਲ ਸਿਮਰਤੀ ਵੀ ਲੈ ਰਹੇ ਨੇ ਤੇ ਦੱਸ ਰਹੇ ਨਾਲੇ ਖੋਲ ਵੀ ਰਹੇ ਨੇ ਭਾਈ ਦਇਆ ਸਿੰਘ। ਕਹਿੰਦੇ ਐ ਜਿਹੜੀਆਂ ਤਿੰਨੇ ਅਵਸਥਾ ਨ ਜਾਗਰ ਚ ਅਸਥੂਲ ਬਿਰਤੀ ਨਾਲ ਮਿਲ ਕੇ, ਸੁਪਨ ਦੇ ਵਿੱਚ ਸੂਖਮ ਬਿਰਤੀ ਨਾਲ ਮਿਲ ਕੇ, ਤੇ ਸਖੋਪਤੀ ਦੇ ਵਿੱਚ ਅਵਿਦਿਆ ਬਿਰਤੀ ਨਾਲ ਮਿਲ ਕੇ। ਉਹ ਜਿਹੜਾ ਐਸਾ ਹੈ ਪਰਮੇਸ਼ਰ ਦਾ ਸਰੂਪ ਅੰਦਰ ਸੱਤਾ ਦੇਣ ਵਾਲਾ, ਕਹਿੰਦੇ ਉਹ ਸੁਖਤ ਮਹਿ ਮਿਲ ਮਿਲ ਕਰਕੇ
ਤੁਰਿਆ ਅਵਸਥਾ ਗਾਵ,
ਮਿਲ ਕਰ ਪਿਖ ਹੈ ਜੋ, ਜਿਹੜਾ ਮਿਲ ਕਰਕੇ ਜੋ ਪੇਖ ਰਿਹਾ ਦੇਖ ਰਿਹਾ ਸਾਰਿਆਂ ਨੂੰ, ਇਹਨੂੰ ਭਾਈ ਤੁਰਿਆ ਅਵਸਥਾ ਗਾਵ, ਗਾਵ ਨਾ ਗਾਉਣ ਦਾ ਕਹਿਣ ਦਾ ਉਚਾਰਨ ਕਰਨ ਦਾ, ਇਹਨੂੰ ਸਤਪੁਰਸ਼ ਗੁਰੂ ਸਾਹਿਬਾਨ ਇਹਨੂੰ ਦਿੰਦੇ ਆ ਤੁਰਿਆ ਪਦ, ਇਹਦਾ ਨਾਮ ਹੈ ਤੁਰਿਆ ਪਦ। ਤੁਰਿਆ ਵਿਦ ਦੇ ਵਿੱਚ ਕੀ ਹੈ, ਇਹਨੂੰ ਕਹਿੰਦੇ ਮੰਜ਼ਲ ਉਸ ਦੇ ਵਿੱਚ ਆਰਾਮ ਤਲਵੀ, ਜਿੱਥੇ ਇੱਕ ਦਸੰਦੜਾ ਦੋ ਹੈ, ਦੂਆਪਣ ਖਤਮ ਹੋ ਗਿਆ, ਦੂਆ ਹੈ ਹੀ ਨਹੀਂ, ਤੇ ਦੂਆਪਣ ਤਾਂ ਸਾਧ ਸਿੰਘ ਜੀ ਉਰਾਂ ਉਰਾਂ ਜਦੋਂ ਤੁਰਿਆ ਪਦ ਵਿੱਚ ਚਲਿਆ ਗਿਆ ਤੇ ਉੱਥੇ ਦੂਆਪਣ ਨਸ਼ਟ ਹੋ ਜਾਂਦਾ, ਫਿਰ ਆਪਣਾ ਹੀ ਰੂਪ ਦੇਖਦਾ, ਪਹਿਲਾਂ ਆਪਣੇ ਬੱਚਿਆਂ ਨੂੰ ਆਪਣੇ ਬੱਚੇ ਦੇਖਦਾ, ਫਿਰ ਤਾਂ ਬੱਚੇ ਵੀ ਬੱਚੇ ਨਹੀਂ ਦੇਖਦੇ, ਉਹ ਵੀ ਬ੍ਰਹਮ ਰੂਪ ਦਿਸਦਾ। ਤੇ ਉਹਦੇ ਵਿੱਚ ਸਾਧ ਸਿੰਘ ਜੀ ਕੋਈ ਇਹ ਬਾਕੀ ਸਾਰੀ ਬਾਤ ਮਿਥਿਆ ਹੋ ਜਾਂਦੀ ਹੈ, ਤੇ ਮਿਥਿਆ ਜਿਹੜੀ ਸੰਸਾਰ ਦੀ ਜਿੰਨੀ ਕਿਰਿਆ ਹੈ ਇਹ ਸਾਰੀ ਸਾਧ ਸਿੰਘ ਜੀ ਮਿਥਿਆ। ਭਗਵਾਨ ਰਾਮ ਜੀ ਨੂੰ ਉਪਦੇਸ਼ ਦੇਣ ਲੱਗੇ ਵਸ਼ਿਸ਼ਠ ਜੀ, ਵਸ਼ਿਸ਼ਠ ਪੁਰਾਣ ਬਣਿਆ ਹੋਇਆ। ਮੈਂ ਇਹ ਕਹਾਣੀ ਜਿਹੜੀ ਤੁਹਾਨੂੰ ਸੁਣਾਉਣ ਲੱਗਿਆ ਮੈਂ ਆਪ ਨਹੀਂ ਪੜ੍ਹੀ, ਇਹ ਮੈਂ ਸੁਣੀ ਹੈ ਗਿਆਨੀ ਪ੍ਰੇਮ ਸਿੰਘ ਜੀ ਸੁਧਿਆਲ ਜਿਹੜੇ ਸਨ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਜਿਹੜੇ ਚੋਟੀ ਦੇ ਕਥਾਕਾਰ ਉਹਨਾਂ ਚੋਂ ਇੱਕ ਕਥਾਕਾਰ, ਤੇ ਉਹ ਗਿਆਨੀ ਜੀ ਨੇ ਸੁਣਾਈ। ਕਹਿਣ ਲੱਗੇ ਵਸ਼ਿਸ਼ਠ ਜੀ ਜਦੋਂ ਉਪਦੇਸ਼ ਦਿੰਦੇ ਆ, ਕਹਿੰਦੇ ਹੇ ਰਾਮ ਤੂੰ ਬ੍ਰਹਮ ਹੈ, ਜੋ ਸਾਰੀ ਜਗ੍ਹਾ ਇਹ ਵੀ ਬ੍ਰਹਮ ਹੈ, ਤੂੰ ਦ੍ਰਿਸ਼ਟਾ ਰੂਪ ਹੋ ਕਰਕੇ ਦੇਖ ਰਹੇ ਹੈ, ਤੂੰ ਆਪਣੇ ਸਰੂਪ ਨੂੰ ਦੇਖ, ਤੂੰ ਸਰੀਰ ਨਹੀਂ ਹੈ, ਸਰੀਰ ਚ ਤਿੰਨ ਸਰੀਰ ਜਿਹੜੇ, ਤੂੰ ਕਾਰਨ ਸਰੀਰ ਵੀ ਨਹੀਂ, ਸੂਖਮ ਸਰੀਰ ਵੀ ਨਹੀਂ, ਅਸਥੂਲ ਸਰੀਰ ਵੀ ਨਹੀਂ, ਤੂੰ ਪੰਜੇ ਕੋਸ਼ਾਂ ਤੋਂ ਪਰੇ ਹੈ। ਇਹ ਉਪਦੇਸ਼ ਦੇ ਰਹੇ ਸਾਰੀ ਜਗ੍ਹਾ ਬ੍ਰਹਮ ਹੈ, ਸਾਰੀ ਜਗ੍ਹਾ ਬ੍ਰਹਮ ਹੈ, ਇਹ ਗੱਲ ਕਹਿੰਦੇ ਰਹੇ। ਰਾਮ ਜੀ ਨੇ ਕੀ ਕਰਿਆ, ਕਹਿੰਦੇ ਵੀ ਗੁਰੂ ਜੀ ਦਾ ਥੋੜਾ ਜਿਹਾ ਦੇਖ ਵੀ ਲਈ ਹੈ, ਜਿਹੜਾ ਮੈਨੂੰ ਉਪਦੇਸ਼ ਦਿੰਦੇ ਹੈ ਇਹਨਾਂ ਦੀ ਆਪਣੀ ਦ੍ਰਿੜਤਾ ਵੀ ਹੈਗੀ, ਉਹ ਤਾਂ ਭਗਵਾਨ ਦਾ ਰੂਪ ਸੀ ਤੇ ਖੇਡੇ ਰਚੀ ਹੋਈ ਸੀ ਇੱਕ। ਉਹਨਾਂ ਨੇ ਕੀ ਕੀਤਾ, ਆਪਣੇ ਹਥਵਾਨ ਨੂੰ ਕਹਿ ਦਿੱਤਾ, ਕਹਿੰਦੇ ਸੱਜਣਾ ਵੀ ਐਂ ਕਰੀ ਪਤਾ ਨਾ ਚੱਲ ਜਾਏ ਜਦੋਂ ਗੁਰੂ ਜੀ ਆਉਣਗੇ ਨਾ ਸਭਾ ਦੇ ਵਿੱਚ, ਵੀ ਤੂੰ ਹਾਥੀ ਛੱਡ ਦੀ ਉਹਨਾਂ ਦੇ ਉੱਤੇ, ਪਰ ਹਾਥੀ ਛੱਡੀ ਇਹੋ ਜਿਹੇ ਹਿਸਾਬ ਨਾਲ ਵੀ ਪਹਿਲਾਂ ਹੀ ਪੋਲਾ ਜਾਂ ਸੰਗਲ ਬੰਨਦੀ, ਜਦੋਂ ਨੇੜੇ ਆ ਜਾਣਗੇ ਨਾ ਵੀ ਉਹ ਐਂ ਸ਼ੋ ਕਰੀ ਵੀ ਹਾਥੀ ਸੰਗਲ ਤੜਾ ਕੇ ਨੱਠ ਗਿਆ। ਕਹਿੰਦੇ ਵੀ ਉਸ ਤੋਂ ਬਾਅਦ ਇਹ ਵੀ ਧਿਆਨ ਰੱਖੀ ਵੀ ਹਾਥੀ ਨੇੜੇ ਵੀ ਨਾ ਲੱਗ ਜਾਵੇ, ਗੁਰਦੇਵ ਦੇ ਨਿਰਾਦਰ ਵਾਲਾ ਹੋ ਜਾਵੇ, ਇਹ ਵੀ ਧਿਆਨ ਰੱਖੀ ਗੁਰਦੇਵ ਨਾ, ਮੈਂ ਥੋੜਾ ਜਿਹਾ ਨਿਸ਼ਚੈ ਹੀ ਦੇਖਣਾ। ਕਹਿੰਦੇ ਜੀ ਠੀਕ ਹੈ, ਉਹਨੇ ਇਸ਼ਾਰਾ ਹੀ ਭਾਲਿਆ। ਜਦੋਂ ਆਏ ਵਸ਼ਿਸ਼ਠ ਜੀ, ਚਿੱਪੀ ਹੱਥ ਵਿੱਚ ਹੈ, ਮਾਲਾ ਹੱਥ ਵਿੱਚ ਹੈ, ਕਮੰਡਲ ਫੜੀ, ਰਾਮ ਰਾਮ ਆਪਣੇ ਕਰਦੇ ਜਾ ਰਹੇ ਹੈ, ਤੇ ਉਧਰੋਂ ਹਾਥੀ ਵਾਲੇ ਨੇ ਆਪਣਾ ਕੰਮ ਸ਼ੁਰੂ ਕਰਤਾ, ਨਾਲੇ ਰੌਲਾ ਪਾਤਾ ਵੀ ਹਾਥੀ ਖੁੱਲ ਗਿਆ, ਹਾਥੀ ਖੁੱਲ ਗਿਆ, ਬਚੋ ਬਚੋ, ਨੇੜੇ ਪਹਿਲਾਂ ਗੁਰੂ ਜੀ ਉਹ ਸੀ, ਹਾਥੀ ਸਿੱਧੇ ਹੀ ਉਧਰ ਨੂੰ ਹੋ ਲਿਆ। ਉਹ ਇੰਨਾ ਸਾਧ ਸਿੰਘ ਜੀ ਭੈ ਪੀਤ ਹੋਏ, ਡਰ ਕੇ ਚਿੱਪੀ ਕਿਤੇ ਮਾਰੀ ਭਗਾ ਕੇ, ਮਾਲਾ ਕਿਤੇ ਡਿੱਗ ਪਈ, ਸਾਧ ਸਿੰਘ ਜੀ ਉਹ ਮੂਹਰੇ ਨੱਠੇ, ਪਿੱਛੇ ਹਾਥੀ ਨੱਠਿਆ ਹੋਇਆ, ਫੜ ਲੋ ਹੋ ਗਈ, ਰਾਮ ਜੀ ਨੱਠਿਆ, ਭਾਈ ਫੜੋ ਫੜੋ ਹੋ ਗਈ, ਚਲੋ ਹਾਥੀ ਫੜ ਲਿਆ ਭਗਵਾਨ ਜੀ ਨੇ, ਉਹ ਤਾਂ ਕਿਚੋ ਜੇ ਕੀਤਾ। ਹੁਣ ਗੁਰਦੇਵ ਜੀ ਦੀ ਚਿੱਪੀ ਵੀ ਚੱਕੀ, ਆਪ ਚੱਕੀ, ਖੜਾਮਾ ਚੱਕੀਆ, ਰਾਮ ਜੀ ਸਿੰਘਾਸਣ ਦੇ ਬੈਠੇ, ਸਾਹ ਨਾਲ ਰਲੇ। ਕਹਿੰਦੇ ਭਗਵਾਨ ਜੀ ਬੋਲੇ, ਰਾਮ ਜੀ ਗੁਰਦੇਵ ਜੀ ਫਿਰ ਪਾਠ ਸ਼ੁਰੂ ਕਰੀਏ, ਵੀ ਤੁਮ ਵੀ ਬ੍ਰਹਮ ਹਮ ਵੀ ਬ੍ਰਹਮ, ਉਧਰ ਸਾਹ ਨਾਲ ਸਾਹ ਨਹੀਂ ਰਲਦਾ। ਕਹਿੰਦੇ ਹਾਂ ਕਰੋ ਸ਼ੁਰੂ, ਪਰ ਅਜੇ ਕਹਿੰਦੇ ਪਾਣੀ ਪਿਆਓ ਮਾਰੇ ਕੋ, ਪਾਣੀ ਪਿਆਇਆ। ਕਹਿੰਦੇ ਜੀ ਕੱਲ ਆਪ ਜੀ ਨੇ ਕਿਹਾ ਥਾ ਕਿ ਜੱਗੋ ਮਿੱਥਿਆ, ਇਹ ਸਾਰਾ ਸੰਸਾਰ ਮਿੱਥਿਆ ਹੈ। ਗੁਰਦੇਵ ਜੀ ਇਹ ਕੱਲ ਸੰਥਿਆ ਸੀ ਆਪਣੀ ਕਿ ਸੰਸਾਰ ਮਿੱਥਿਆ ਹੈ, ਜੱਗੋ ਮਿੱਥਿਆ। ਕਹਿੰਦੇ ਹਾਂ। ਕਹਿਣ ਲੱਗੇ ਫਿਰ ਮਹਾਰਾਜ ਐਂ ਦੱਸੋ ਵੀ ਜੱਗੋ ਮਿੱਥਿਆ, ਆਹ ਜਿਹੜਾ ਗਜੋ ਮਿੱਥਿਆ, ਹਾਥੀ ਨਹੀਂ ਮਿੱਥਿਆ ਹੈ ਜੀ ਤੂੰ ਡਰ ਕੇ ਨੱਠੇ ਸੀ, ਵੀ ਇਹ ਸੱਚੀ ਮਿੱਚੀ ਨਾ। ਹੁਣ ਦੇਖੋ ਜਿਹੜੀ ਬ੍ਰਹਮ ਬੇਤੀ ਦੀ ਉਹ ਤੁਰੀ ਅਵਸਥਾ ਵੀ ਤਾਂ ਹੈ ਸੀ। ਕਹਿੰਦੇ ਰਾਮ ਐਸੀ ਬਾਤ ਨਹੀਂ, ਕਹਿੰਦੇ ਜੱਗੋ ਮਿੱਥਿਆ, ਗਜੋ ਮਿੱਥਿਆ, ਕਹਿੰਦੇ ਭੱਜੋ ਮਿੱਥਿਆ, ਭੱਜਿਆ ਵੀ ਤਾਂ ਮੈਂ ਮਿੱਥਿਆ ਹੀ ਹਾਂ, ਕਹਿੰਦੇ ਇਹ ਕਿਹੜਾ ਸੱਚਾ ਭੱਜਿਆ। ਐ ਸਾਧ ਸਿੰਘ ਜੀ ਜਿਨ੍ਹਾਂ ਦੀ ਤੁਰਿਆ ਪਦ ਦੇ ਵਿੱਚ ਹੈ, ਉਹ ਕਹਿੰਦੇ ਵੀ ਮੇਰੀ ਇਹ ਨਾ ਦੇਖ, ਤੂੰ ਸਾਹ ਚੜਿਆ ਕਹਿੰਦੇ ਸਰੀਰ ਨੂੰ ਚੜਿਆ, ਮੇਰੀ ਅਵਸਥਾ ਤਾਂ ਉੱਥੀ ਹੈ। ਸੋ ਇਸ ਕਰਕੇ ਦ੍ਰਿਸ਼ਟਾ ਰੂਪ ਹੋ ਕਰਕੇ ਜਿਹੜਾ ਸਾਰਿਆਂ ਨੂੰ ਸੱਤਾ ਦੇਣ ਵਾਲਾ ਹੈ, ਉਹ ਅੰਦਰ ਪ੍ਰਭੂ ਦੀ ਅੰਸ ਹੈ। ਉਹਨੂੰ ਕਬੀਰ ਜੀ ਕੀ ਕਹਿੰਦੇ ਨੇ, ਕਹੋ ਕਬੀਰ ਰਾਮ ਕੀ ਅੰਸ, ਰਾਮ ਦੀ ਅੰਸ ਹੈ ਅੰਦਰ, ਔਰ ਪੁੰਨ ਪਾਪ ਤੇ ਨਿਰਲੇਪ, ਉੱਥੇ ਤੱਕ ਪੁੰਨ ਪਾਪ ਨਹੀਂ ਪਹੁੰਚਦਾ, ਪੁੰਨ ਪਾਪ ਦੀ ਸੀਮਾ ਹੇਠਾਂ ਰਹਿ ਗਈ। ਪਰ ਉਸ ਥਾਂ ਜਾ ਕੇ ਜਦੋਂ ਅਨੁਭਵ ਹੋ ਜਾ ਗਿਆ, ਗੱਲਾਂ ਨਾਲ ਨਹੀਂ। ਸੋ ਅੱਗੇ ਦੱਸਦੇ ਹਨ ਭਾਈ ਦਇਆ ਸਿੰਘ ਜੀ
ਤੇ ਤੁਰਿਆ ਅਵਸਥਾ ਗਾਵ ਕਹਿੰਦੇ ਖਾਲਸਾ ਜੀ, ਇਹ ਤੁਰਿਆ ਅਵਸਥਾ ਹੈ। ਇਹ ਤੁਰਿਆ ਅਵਸਥਾ ਜਿਹੜੀ ਹੈ ਇਹ ਗੱਲਾਂ ਨਾਲ ਨਹੀਂ ਬਣਦੀ, ਇਹ ਤਰਾਹੇ ਪਤ ਪਵੜੀਆਂ ਜਿਹੜੀਆਂ ਪਿੱਛੇ ਦੱਸੀਆਂ ਨੇ ਪ੍ਰਸ਼ਨਾਂ ਦੀਆਂ, ਇਹ ਪੌੜੀਆਂ ਚੜਦੇ ਚੜਦੇ ਆਓ, ਇਹ ਗਿਆਨ ਤੇ ਅਮਲ ਕਰੋ, ਫਿਰ ਇਹ ਅਵਸਥਾ ਬਣ ਜਾਏਗੀ।
ਦੋਹਰਾ ਨਿਰਵਿਕਲਪਤਾ ਤੇ ਰਹਿਤ ਸਭ ਮਹਿ ਮੋਹਿ ਸਰੂਪ।
ਪਿੱਛੇ ਸਮਾਧੀ ਦੱਸੀ ਸੀ ਨਾ ਦੋ ਪ੍ਰਕਾਰ ਦੀ, ਜੋ ਆਪ ਜੀ ਨੇ ਸੁਣੀ ਹੈ, ਸਾ ਵਿਕਲਪ ਸਮਾਧ ਤੇ ਨਿਰਵਿਕਲਪ ਸਮਾਧ, ਜਿੱਥੇ ਸਾਰੀ ਕਲਪਨਾ ਮਿਟ ਜਾਏ। ਤੇ ਇਹ ਸਮਾਧੀ ਦੀ ਪਰਿਭਾਸ਼ਾ ਚ ਵੀ ਆਪ ਜੀ ਨੇ ਸੁਣਿਆ, ਕੱਲ ਹੀ ਸੁਣਿਆ ਸੀ ਕਿ ਸਮਾਂ ਸ਼ਬਦ ਅਰਬੀ ਦਾ ਹੈ, ਦਿਹੀ ਸ਼ਬਦ ਸੰਸਕ੍ਰਿਤ ਦਾ ਹੈ, ਦੋਨਾਂ ਨੂੰ ਜੋੜ ਕੇ ਸਮਾਧੀ ਬਣਾਇਆ ਗਿਆ ਤੇ ਇਹਦੇ ਵਿੱਚ ਸੰਸਕ੍ਰਿਤ ਦਾ ਵੀ ਹਿੱਸਾ ਹੋ ਗਿਆ ਥੋੜਾ ਜਿਹਾ ਤੇ ਅਰਬੀ ਦਾ ਵੀ ਹੋ ਗਿਆ। ਸਮਾਂ ਦਾ ਅਰਥ ਆਕਾਸ਼, ਦਿਹੀ ਦਾ ਅਰਥ ਬੁੱਧ। ਕਹਿੰਦੇ ਬੁੱਧ ਆਕਾਸ਼ ਵਾਲੇ ਗੁਣ ਨੂੰ ਗ੍ਰਹਿਣ ਕਰ ਲਵੇ। ਕਿਵੇਂ? ਆਕਾਸ਼ ਵਿੱਚ ਕੋਈ ਕਿਰਿਆ ਨਹੀਂ ਹੈ, ਆਕਾਸ਼ ਵਿੱਚ ਕੋਈ ਹਰਕਤ ਨਹੀਂ ਹੈ, ਸੁਨ ਹੈ। ਕਹਿੰਦੇ ਜਦੋਂ ਕੋਈ ਵੀ ਸੰਕਲਪ ਨਾ ਰਹੇ ਤੇ ਸੰਕਲਪ ਤੋਂ ਰਹਿਤ ਹੋ ਜਾਏ ਬੁੱਧ, ਸਮਾਂ ਜਮਾਂ ਦੀ ਸਮਾਧੀ ਹੋ ਗਈ, ਨਿਰਵਿਕਲਪ ਸਮਾਧ, ਕੋਈ ਕਲਪਨਾ ਨਹੀਂ ਰਹੀ, ਕੇਵਲ ਬ੍ਰਹਮ ਹੀ ਬ੍ਰਹਮ ਭਾਵ ਰਹਿ ਗਿਆ, ਆਪਣੇ ਸਰੂਪ ਦੀ ਲਖਤਾ ਹੋ ਗਈ। ਕਹਿੰਦੇ ਜਿਸ ਵੇਲੇ ਨਿਰਵਿਕਲਪਤਾ ਤੇ ਕਲਪਨਾ ਤੋਂ ਰਹਿਤ ਹੋ ਗਿਆ, ਸਭਨ ਮਹਿ ਮੋਹੇ ਸਰੂਪ, ਸਾਰਿਆਂ ਦੇ ਵਿੱਚ ਮੇਰਾ ਆਪਣਾ ਹੀ ਸਰੂਪ ਹੈ, ਕੋਈ ਦੂਸਰੀ ਬਾਤ ਨਹੀਂ ਹੈ, ਉਹ ਆਪਣਾ ਸਰੂਪ ਹੀ ਦੇਖ ਰਹੇ। ਕਬੀਰ ਸਾਹਿਬ ਦੇ ਘਰ ਨੂੰ ਅੱਗ ਲੱਗ ਗਈ, ਇਹ ਪ੍ਰਸੰਗ ਤੁਸੀਂ ਬਹੁਤ ਵਾਰ ਸੁਣਿਆ ਹੋਊਗਾ ਗਿਆਨੀ ਸਿੰਘਾਂ ਤੋਂ। ਲੱਗੀ ਕੀ ਜੀ? ਲਾਈ ਸੀ, ਇਹ ਵੀ ਨਹੀਂ ਗੱਲ, ਆਪਣੇ ਆਪ ਨਹੀਂ ਸੀ ਲੱਗੀ, ਬੇਸਵਾ ਰਹਿੰਦੀ ਸੀ ਕੋਲ ਇੱਕ ਸਾਧ ਸਿੰਘ ਦੀ ਜੀ। ਉਧਰ ਕਬੀਰ ਸਾਹਿਬ ਨੇ ਭਜਨ ਗਾਉਣੇ, ਸਿਮਰਨ ਕਰਨਾ, ਸਾਜ਼ ਵੱਜਣੇ, ਪ੍ਰਭੂ ਦੇ ਗੀਤ ਗਾਉਣੇ, ਬੇਸਵਾ ਦੇ ਮਿੱਤਰਾਂ ਨੂੰ ਬੜੀ ਤਕਲੀਫ਼ ਪਹੁੰਚਣੀ। ਉਹਨਾਂ ਨੇ ਕਹਿਣਾ ਬੇਸਵਾ ਨੂੰ ਵੀ ਆਹ ਸਾਧਨੀ ਤੇ ਤੋਂ ਉਜਾੜ ਹੁੰਦਾ ਇੱਥੋਂ, ਇਹ ਰੋਜ਼ ਸਾਡੇ 'ਚ ਵਾਧਾ ਬਣਦਾ। ਉਹ ਕਹਿਣ ਲੱਗੀ ਕੋਈ ਬਾਤ ਨਹੀਂ ਹੈ, ਵੀ ਇਹ ਕੰਮ ਫਿਰ ਤੁਸੀਂ ਉਹ ਕਰੋ, ਕੀ ਕਰੀਏ? ਕਹਿੰਦੇ ਜਾਓ ਅੱਗ ਲਾ ਦਿਓ, ਵਿੱਚ ਹੀ ਫੂਕ ਦਿਓ ਸਾਰਿਆਂ ਨੂੰ ਜਿਹੜੇ ਭਜਨ ਕਰਨ ਵਾਲੇ ਨੇ। ਇਹ ਲੋਕ ਪਹਿਲਾਂ ਤੋਂ ਵੈਰੀ ਹੁੰਦੇ ਆਏ ਸਾਧਾਂ ਦੇ, ਸਾਧ ਸੰਗਤ ਜੀ। ਉਹ ਬੇਸਵਾ ਦੇ ਮਿੱਤਰ ਸ਼ਰਾਬੀ ਹੋਏ ਹੋਏ ਆ ਕੇ ਉਹਨਾਂ ਨੇ ਤੀਲਾ ਲਾ ਦਿੱਤਾ ਛਪਰੀ ਨੂੰ, ਅੱਗ ਲੱਗ ਗਈ। ਜਦੋਂ ਅੱਗ ਭੜਕੀ, ਜਿਹੜੇ ਭਜਨ ਕਰਨ ਵਾਲੇ ਕੱਚੇ ਸੀ ਉਹ ਵਿਚਾਰੇ ਡਰ ਗਏ, ਕਹਿੰਦੇ ਕਬੀਰ ਜੀ ਅੱਗ ਲੱਗ ਗਈ। ਕਹਿੰਦੇ ਫਿਰ ਕੀ ਹੋ ਗਿਆ? ਭਜਨ ਕਰੀ ਜਾਓ, ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਲੇਗਾ ਰਾਖ, ਨਹੀਂ ਚੱਲਣ ਦੋ ਵਿੱਚ ਹੀ, ਕੋਈ ਗੱਲ ਨੀ, ਮਰੇ ਤੋਂ ਬਾਅਦ ਵੀ ਤਾਂ ਆਹੀ ਕੁਛ ਹੋਣਾ ਜਿਹੜਾ ਹੁਣ ਹੋਣ ਲੱਗਿਆ, ਚੱਲਣ ਦੋ, ਕੁਛ ਨੀ ਹੋਇਆ, ਉਹਨਾਂ ਦੀ ਅਵਸਥਾ ਉੱਚੀ ਸੀ ਨਾ। ਤੇ ਕਬੀਰ ਸਾਹਿਬ ਜੀ ਨੇ ਉਸ ਵੇਲੇ ਫਿਰ ਸ਼ਬਦ ਲਾਇਆ, ਆਪੇ ਪਾਵਕ, ਪਾਵਕ ਕਹਿੰਦੇ ਅੱਗ ਨੂੰ, ਇਹ ਆ ਬ੍ਰਹਮ ਗਿਆਨ ਦੀ ਅਵਸਥਾ, ਆਪੇ ਪਾਵਕ ਆਪੇ ਪਵਨ, ਜਾ ਰਹਿ ਖਸਮ ਤਾਂ ਰਾਖੈ ਕਵਨ। ਉਹ ਭੋਲਿਓ, ਜੇ ਰੱਬ ਫੂਕਣ ਲੱਗੇ ਕੌਣ ਬਚੂਗਾ, ਜੇ ਰੱਖਣਾ ਹੋਊਗਾ ਤਾਂ ਰੱਖ ਲਊਗਾ। ਇਸ ਕਰਕੇ ਨਿਰਸੰਦੇਹ ਨਿਰਵਿਕਲ, ਉਹ ਇਹ ਕਲਪਨਾ ਚ ਨਹੀਂ ਪਏ ਕਬੀਰ ਸਾਹਿਬ। ਤੇ ਪਰਮਾਤਮਾ ਦਾ ਵਿਰਧ ਉਸ ਵੇਲੇ ਅਗਨ ਦੇਵਤਾ ਨੂੰ ਹੁਕਮ ਕੀਤਾ, ਉਹ ਖਬਰਦਾਰ ਹੋ ਜੀ, ਜੇ ਮੇਰਾ ਭਗਤ ਸੜ ਗਿਆ, ਮੇਰਾ ਹਿਰਦਾ ਇਹ ਪ੍ਰਭ ਜੀ ਵਸਿਆ ਸਾਧਕੀ ਰਸਨਾ, ਮੈਂ ਕਬੀਰ ਦੀ ਰਸਨਾ ਤੇ ਰਹਿਣਾ, ਇਹਦਾ ਬਾਲ ਵਿੰਗਾ ਨਹੀਂ ਹੋਣਾ ਚਾਹੀਦਾ। ਉਸੇ ਵੇਲੇ ਸਾਧ ਸਿੰਘ ਜੀ, ਪਵਨ ਨੇ ਐਸੀ ਖੇਡ ਕੀਤੀ, ਪੌਣ ਨੇ ਚੱਕ ਕੇ ਅੱਗ, ਉਧਰੋਂ ਤਾਂ ਸਾਧ ਸਿੰਘ ਜੀ ਅੱਗ ਬੁਝ ਗਈ, ਚੱਕ ਕੇ ਬੇਸਵਾ ਦੇ ਘਰ ਸੁੱਟ ਦਿੱਤੀ ਅੱਗ, ਬੇਸਵਾ ਦੇ ਘਰ ਨੂੰ ਅੱਗ ਲੱਗ ਗਈ, ਉਧਰੋਂ ਬੁਝ ਗਈ ਉਧਰ ਲੱਗ ਗਈ। ਜਦੋਂ ਲੱਗਿਆ ਘਰ ਬਚਣ, ਕਿਉਂਕਿ ਜਦੋਂ ਦੂਜੇ ਦੇ ਲੱਗੀ ਹੋਵੇ ਉਦੋਂ ਤਾਂ ਬਸੰਤਰ ਦੇਵਤਾ ਦਿਸਦਾ, ਜਦੋਂ ਆਪਣੇ ਲੱਗੇ ਅੱਗ ਤਾਂ ਉਦੋਂ, ਜਦੋਂ ਸੇਕ ਲੱਗੇ ਅੱਗ ਤਾਂ ਲੱਗੂਗੀ ਆਪਾਂ ਨੂੰ, ਦੂਜੇ ਦੇ ਘਰ ਤਾਂ ਅਗਨੀ ਦੇਵਤਾ ਹੀ ਹੈ ਨਾ, ਅਗਨੀ ਦੇਵਤਾ ਸੇਵਾ ਕਰਦਾ ਜੇ ਕਿਸੇ ਦੇ ਅੱਗ ਲੱਗੀ ਹੋਵੇ। ਨੱਠੀ ਆਈ ਬੇਸਵਾ, ਨੱਠ ਕੇ ਆ ਕੇ ਕਬੀਰ ਦੇ ਪੈਰ ਫੜ ਲਏ, ਭਗਤ ਜੀ ਬਖਸ਼ ਦਿਓ। ਕਹਿੰਦੇ ਬੀਬੀ ਗੁਨਾਹ ਦੱਸ ਪਹਿਲਾਂ ਕੀ ਹੈ, ਬੇਟਾ ਗੁਨਾਹ ਤਾਂ ਦੱਸ ਕੀ ਹੈ, ਬੇਸਵਾ ਨੂੰ ਬੇਟਾ ਕਹਿ ਰਿਹਾ ਕਿਉਂਕਿ ਦ੍ਰਿਸ਼ਟੀ ਹੈ, ਕਿਆ ਗੁਨਾਹ ਹੈ? ਕਹਿੰਦੇ ਕਬੀਰ ਜੀ ਮੇਰੇ ਘਰ ਨੂੰ ਅੱਗ ਲੱਗੀ। ਕਹਿੰਦੇ ਫਿਰ ਮੈਂ ਤਾਂ ਇਹਦੇ ਵਿੱਚ ਮੈਂ ਕੀ ਕਰਾਂ? ਕਹਿਣ ਲੱਗੇ ਕਬੀਰ ਸਾਹਿਬ, ਇਹ ਪਾਪ ਦਾ ਫਲ ਮਿਲਿਆ, ਹੋਰ ਤਾਂ ਮੈਂ ਪਾਪ ਕਰਦੀ ਸੀ, ਆ ਜਿਹੜਾ ਸੰਤਾਂ ਨੂੰ ਦੁੱਖ ਦੇਣ ਦਾ, ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਹੰਦੇ, ਕਹਿੰਦੇ ਆ ਜਾ ਕੇ ਸੰਤਾਂ ਨਾਲ, ਸੰਤ ਸਤਾਏ ਤੀਨ ਹਨ, ਧਰਮ ਅਰਥ ਸੁਖ ਬੰਨ, ਤੀਨੋ ਹੀ ਨੂੰ ਦੇਖ ਲਓ, ਰਾਵਣ ਕਹਿ ਰੋ ਕੰਸ। ਕਬੀਰ ਸਾਹਿਬ ਅੰਤਰ ਧਿਆਨ ਹੋ ਕੇ ਦੇਖਦੇ, ਕਹਿੰਦੇ ਬੀਬੀ ਨਾ ਤੇਰਾ ਕਸੂਰ ਨਾ ਮੇਰਾ ਕਸੂਰ। ਕਹਿੰਦੇ ਜੀ ਫੇਰ? ਕਹਿੰਦੇ ਆਪਣੇ ਤਾਂ ਮਿੱਤਰਾਂ ਦੀ ਲੜਾਈ ਹੋ ਗਈ, ਤੇਰੇ ਮਿੱਤਰਾਂ ਨੇ ਮੇਰੇ ਘਰ ਨੂੰ ਅੱਗ ਲਾ ਦਿੱਤੀ ਤੇ ਮੇਰੇ ਮਿੱਤਰ ਨੇ ਤੇਰੇ ਘਰ ਨੂੰ ਅੱਗ ਲਾ ਦਿੱਤੀ ਤੇ ਮਿੱਤਰਾਂ ਚ ਲੜਾਈ ਹੈ ਤੂੰ ਕਾਹਨੂੰ ਐਵੇਂ ਸੰਸਾ ਕਰਦੀ ਹੈ ਇਹ ਹੁਣ ਪਰਮਾਤਮਾ ਹੀ ਕਰੇ ਜਾ ਕੋਰੇ ਮੈਂ ਕਿਵੇਂ ਹਟਾ ਸਕਦਾ ਉਹਨੂੰ ਪਰ ਅਵਸਥਾ ਦੇਖੋ ਕਿੱਥੇ ਹੈ ਮੰਦਾ ਨਹੀਂ ਕਿਹਾ ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ ਆਪੇ ਪਾਵਕ ਅੱਗ ਚ ਵੀ ਦੇਖਿਆ ਪ੍ਰਹਲਾਦ ਦੀ ਅਵਸਥਾ ਹੋਈ ਸਿਰੇ ਤੇ ਜਾ ਕੇ ਤਾਂ ਗਿਆ ਡੋਲ ਥੋੜਾ ਜਾ ਪਰ ਸਾਰ ਸਿੰਘ ਜੀ ਸਾਰੀ ਜਗ੍ਹਾ ਉਹਨੇ ਕਿਹਾ ਕਿ ਮੇਰਾ ਰਾਮ ਹੈ ਕਹਿੰਦੇ ਉਹ ਮੂਰਖ ਬਾਲਕ ਹਰਨਾਕਸ਼ ਕਹਿੰਦਾ ਤੱਤਾ ਥਾਂ ਮੈਂ ਦੇਖਦਾ ਇਹਦੇ ਚ ਵੀ ਕਹਿੰਦਾ ਹਾਂ ਇਹਦੇ ਚ ਵੀ ਹੈ ਕਹਿੰਦਾ ਚੰਗਾ ਜਾ ਆਪਣੇ ਰਾਮ ਨੂੰ ਜੱਫੀ ਪਾ ਲੈ ਫਿਰ ਭਾਈ ਗੁਰਦਾਸ ਸਾਹਿਬ ਨੇ ਸਾਰੀ ਵਾਰਤਾ ਲਿਖੀ ਹੈ ਘਰ ਹਰਨਾਕਸ਼ ਦੈਤ ਦੇ ਕੱਲਰ ਕਵਿਤ ਭਗਤ ਪ੍ਰਹਲਾਦ ਪੜਨ ਪਠਾਇਆ ਪਾਠਸਾਲ ਪਾਂਧੇ ਚਿਤ ਹੋਆ ਅਲਹਾਦ ਸਿਮਰੇ ਮਨ ਵਿਚ ਰਾਮ ਨਾਮ ਗਾਵੇ ਸ਼ਬਦ ਅਨਾਹਦ ਅਨਾਦ ਭਗਤ ਕਰਨ ਸਭ ਚਾਟੜੇ ਪਾਂਧੇ ਹੋਏ ਰਹੇ ਬਿਸਮਾਦ ਰਾਜੇ ਪਾਸਰੂ ਆਇਆ ਦੁਖੀ ਦੈਤ ਵਧਾਇਆ ਬਾਦ ਜਲ ਅਗਨੀ ਵਿਚ ਘੱਤਿਆ ਜਲੇ ਨਾ ਡੂਬੇ ਗੁਰਪ੍ਰਸਾਦ ਕੱਢ ਖੜਗ ਸਦ ਪੁੱਛਿਆ ਕਿਰਪਾਨ ਕੱਢ ਲਈ ਫਿਰ ਕਹਿੰਦਾ ਤਾਂ ਮਰਦੇ ਹੀ ਨਹੀਂ ਕੌਣ ਸੋ ਤੇਰਾ ਹੈ ਉਸਤਾਦ ਕੌਣ ਹੈ ਤੈਨੂੰ ਰਾਮ ਕਹਾਉਣ ਵਾਲਾ ਕਹਿਣ ਲੱਗੇ ਪਿਤਾ ਜੀ ਵੀ ਤੁਹਾਡਾ ਕੀ ਖਿਆਲ ਹੈ ਵੀ ਤੁਸੀਂ ਮੈਨੂੰ ਮਾਰ ਦੋਗੇ ਜਿਹੜਾ ਪਹਾੜਾਂ ਚ ਰੱਖਦਾ ਪਾਣੀ ਚ ਰੱਖਦਾ ਇਹ ਤੁਹਾਡੀ ਤਲਵਾਰ ਚ ਵੀ ਰੱਖੂਗਾ ਉਹ ਮੈਨੂੰ ਤਾਂ ਤੇਰੀ ਤਲਵਾਰ ਚ ਵੀ ਉਹੀ ਦਿਸਦਾ ਮੈਨੂੰ ਤੇਰੇ ਚ ਵੀ ਉਹੀ ਦਿਸਦਾ ਕਹਿੰਦਾ ਠਹਿਰ ਕੇ ਲੱਗਿਆ ਮਾਰਨ ਭਾਈ ਗੁਰਦਾਸ ਕਹਿੰਦੇ ਥੰਮ ਪਾੜ ਪ੍ਰਗਟਿਆ ਮੁਲਤਾਨ ਦੀ ਗੱਲ ਹੈ ਇਹ ਮੁਲਤਾਨ ਦੇ ਚ ਅਜੇ ਵੀ ਯਾਦ ਬਣੀ ਉਹ ਥੰਮ ਪਾੜ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ ਬੇਮੁਖ ਪਕੜ ਪਛਾੜਿਆ ਸੰਤ ਸਹਾਈ ਆਦਿ ਜਗਾ ਜੈ ਜੈਕਾਰ ਕਰਨ ਬ੍ਰਹਮਾ ਐ ਰੱਖਿਆ ਕੀਤੀ ਹਰ ਜੁਗ ਜੁਗ ਭਾਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਰੋਜੇ ਕਹਿੰਦੇ ਆ ਸੋ ਇਸ ਕਰਕੇ ਇਹ ਅਵਸਥਾ ਹੈ ਕਿ ਪ੍ਰਹਲਾਦ ਨੇ ਸਾਰੀ ਜਗ੍ਹਾ ਦੇਖਿਆ ਕਬੀਰ ਨੇ ਸਾਰੀ ਜਗ੍ਹਾ ਦੇਖਿਆ ਨਾਮਦੇਵ ਨੇ ਸਾਰੀ ਜਗ੍ਹਾ ਦੇਖਿਆ ਤੇ ਗੁਰਸਿੱਖਾਂ ਦੇ ਜਿਹੜੇ ਬ੍ਰਹਮ ਗਿਆਨ ਦੇ ਭਾਈ ਕਨਈਆ ਨੇ ਸਾਰੀ ਜਗ੍ਹਾ ਦੇਖਿਆ ਇਹ ਤੁਰਿਆ ਅਵਸਥਾ ਇਹਨੂੰ ਕਹਿੰਦੇ ਨੇ ਗੁਰੂ ਪਿਆਰਿਓ ਇਹਦੀਆਂ ਸਾਖੀਆਂ ਜਿੰਨਾ ਮਰਜ਼ੀ ਪੜ੍ਹੀ ਜਾਓ ਆਓ ਹੁਣ ਬਾਕੀ ਦੇ ਪ੍ਰਸ਼ਨ ਵੀ ਸਾਧ ਸਿੰਘ ਜੀ ਸੰਪੂਰਨ ਹੋਣ ਤੇ ਇਸ ਪ੍ਰਕਾਰ ਇਹ ਦੱਸਿਆ ਵੀ ਇਹ ਅਵਸਥਾ ਜਿਹੜੀ ਹੈ ਨਿਰਵਿਕਲਤਾ ਰਹਿਤ ਸਭਨ ਮਹਿ ਮੋਹੇ ਸਰੂਪ ਅੱਗੇ ਦੱਸਦੇ ਨੇ ਤੁਰਿਆ ਅਵਸਥਾ ਜਾਣੀ ਹੈ
ਤੁਰਿਆ ਅਵਸਥਾ ਜਾਣੀ ਹੈ ਤੁਰਿਆ ਤਤ ਅਨੂਪ
ਇਹਨੂੰ ਭਾਈ ਤੁਰਿਆ ਅਵਸਥਾ ਕਹਿੰਦੇ ਨਾ ਪਰ ਕਹਿੰਦੇ ਨਹੀਂ ਨਹੀਂ ਇਹ ਤਾਂ ਬੇਮਿਸਾਲ ਤੱਤਵ ਯਥਾਰਥ ਹੈ ਇਹ ਤਾਂ ਇਸ ਅਵਸਥਾ ਦੇ ਵਿੱਚ ਤੁਰਿਆ ਤੱਤ ਨੂੰ ਉਪਮਾ ਤੋਂ ਹੀ ਰਹਿ ਦੇ ਉਪਮਾ ਹੀ ਨਹੀਂ ਹੋ ਸਕਦੀ ਇਸ ਅਵਸਥਾ ਦੀ ਜੀ
ਛੰਦ ਜਾਗਤ ਆਦਿ ਸਮਾਧ ਅੰਤਲ
ਤੇ ਹੁਣ ਸਾਧ ਸਿੰਘ ਜੀ ਦੱਸਦੇ ਹੈ ਤੇ ਅੱਗੇ ਜੀਵ ਦਾ ਸਵਰੂਪ ਦੱਸਣ ਲੱਗੇ ਹੈ ਜਾਗਰ ਤੋਂ ਲੈ ਕੇ ਸਮਾਧੀ ਤੱਕ ਆਦਿ ਕਹਿ ਦਿੱਤਾ ਨਾ ਜਿਵੇਂ ਆਦਿਕ ਲਿਖਦੀ ਏ ਜਿਵੇਂ ਕੋਈ ਰਜਿਸਟਰੀ ਹੁੰਦੀ ਹੈ ਉਹ ਰਜਿਸਟਰੀ ਦੇ ਵਿੱਚ ਇਕਰਾਰਨਾਮਾ ਕਰਦੇ ਆ ਪਹਿਲਾਂ ਇਕਰਾਰਨਾਮੇ ਦੇ ਵਿੱਚ ਚਾਰ ਪੰਜ ਜਿਹੜੇ ਹਿੱਸੇਦਾਰ ਹੋਣ ਉਹ ਇੱਕ ਦਾ ਨਾਂ ਲਿਖ ਕੇ ਆਦਿਕ ਵੀ ਸਾਰਿਆਂ ਦੇ ਇਕੱਠਿਆਂ ਦਾ ਹੀ ਹੈ ਇਸੇ ਤਰ੍ਹਾਂ ਹੁਣ ਆਦਿਕ ਕਹਿਤਾ ਸਮਾਧ ਤੱਕ ਇਹਦਾ ਅਰਥ ਬਣ ਗਿਆ ਇਹਦੇ ਵਿੱਚ ਜਾਗਰਤ ਸੁਪਨ ਸੁਖੋਪਤੀ ਔਰ ਇਹਦੇ ਵਿੱਚ ਮੂਰਛਤ ਸਮਾਧੀ ਤੱਕ ਇਹ ਪੰਜਾਂ ਨੂੰ ਇਕੱਠਿਆਂ ਨੂੰ ਕਹਿ ਰਹੇ ਨੇ ਹੁਣ ਇੱਥੇ ਜਾਗਰ ਤੋਂ ਲੈ ਕੇ ਸਮਾਧੀ ਦੇ ਅੰਤ ਤੱਕ ਇਹ ਜਿਹੜੇ ਹਨ ਤ੍ਰਿਧਾ
ਮਾਨੀ ਮਰਨ ਸੋ ਜੀਵ
ਤੇ ਤਿੰਨਾਂ ਦੇਹਾਂ ਦੇ ਕਾਰਨ ਸੂਖਮ ਤੇ ਅਸਥੂਲ ਤੇ ਇਹ ਜਿਹੜੇ ਨ ਤ੍ਰਿਧਾ ਅਭਮਾਨੀ ਮਰਨ ਸੋ ਜੀਵ ਇਹਦਾ ਜਿਹੜਾ ਸਾਧ ਸਿੰਘ ਜੀ ਜਾਗਰ ਤੋਂ ਆਦਿ ਲੈ ਕੇ ਸਮਾਧੀ ਤੱਕ ਤਿੰਨਾਂ ਸਰੀਰਾਂ ਦੇ ਅਭਿਮਾਨੀਆਂ ਜਿਹੜਾ ਉਹ ਜੀਵ ਹੈ ਉਹ ਜੀਵ ਕਿਹੜਾ ਹੈ ਕਹਿੰਦੇ ਮਲਣ ਇਹ ਜੀਵ ਦਾ ਮਲਣ ਸਰੂਪ ਹੈ ਜੀਵ ਦਾ ਸ਼ੁੱਧ ਸਰੂਪ ਦੱਸਣਗੇ ਉਹ ਜਿਹੜਾ ਸਾਧ ਸਿੰਘ ਕਿਉਂਕਿ ਜੀਵ ਤੇ ਨਾਲ ਸਾਖੀ ਦੋ ਚੀਜ਼ਾਂ ਪੁੱਛੀਆਂ ਨਾ ਜੀਵ ਕੀ ਹੈ ਸਾਖੀ ਕੀ ਹੈ ਉਹ ਹੁਣ ਸ਼ੁੱਧ ਸਰੂਪ ਸਾਧ ਸਿੰਘ ਅੱਗੇ ਦੱਸਦੇ ਨੇ ਭਾਈ ਦਇਆ ਸਿੰਘ ਇਹ ਮਲਣ ਸਰੂਪ ਹੈ ਜੀਵ ਦਾ
ਤੁਰਿਆ ਜਾਗਰਤ ਆਦਿ ਸਭਨ ਕਹੋ
ਤੁਰਿਆ ਆਦਿ ਸਭਨ ਕਹੋ ਸਾਰਿਆਂ ਨੂੰ
ਹੈ ਪ੍ਰਕਾਸ਼ੀ ਸਾਖੀ ਥੀ
ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ ਸਾਕਸ਼ੀ ਰੂਪ ਹੈ ਜਿਹੜਾ ਆਪ ਨਿਰਲੇਪ ਰਹਿੰਦਾ ਹੈ ਪੁੰਨਾ ਪਾਪਾ ਤੋਂ ਇਹ ਸਾਧ ਸਿੰਘ ਜੀ ਉਹੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਮ੍ਰਿਤ ਵਚਨਾਂ ਵਿੱਚ ਆਪ ਜੀ ਨੇ ਕਈ ਵਾਰ ਪੜਿਆ ਹੋਏਗਾ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ ਇਹ ਜਿਹੜੇ ਦੋ ਪੰਖੇਰੂ ਨੂੰ ਉਹਨਾਂ ਦੀ ਸਾਧ ਸਿੰਘ ਜੀ ਵਿਆਖਿਆ ਚੱਲ ਰਹੀ ਹੈ ਇੱਕ ਜੀਵ ਹੈ ਇੱਕ ਸਾਖੀ ਹੈ ਦੋਏ ਪੰਖੇਰੂ ਆਹੇ ਕਹਿੰਦੇ ਇੱਕ ਪੰਛੀ ਤਾਂ ਇਹੋ ਜਿਹਾ ਆਵਤ ਜਾਤ ਨਾ ਦੇਸੀ ਨਾ ਪਰ ਪੰਖੀ ਤਾਹੇ ਉਹਦੇ ਨਾ ਕੋਈ ਖੰਭਾ ਨਾ ਉੱਡਦਾ ਉਹ ਤਾਂ ਆਲਣੇ ਚ ਟਿਕਿਆ ਰਹਿੰਦਾ ਕਹਿੰਦੇ ਦੂਸਰਾ ਬਹੁ ਰੰਗੀ ਰਸ ਭੋਗੀ ਆ ਉਹ ਬੜਾ ਰੰਗੀ ਰਾਮੀ ਆ ਉਹ ਨਾਨਾ ਤਰ੍ਹਾਂ ਦੇ ਆਨੰਦ ਮਾਣਦਾ ਅੱਖਾਂ ਤੋਂ ਵੀ ਰਸ ਲੈਂਦਾ ਕੰਨਾਂ ਤੋਂ ਵੀ ਜੀਭ ਤੋਂ ਵੀ ਅਪਸਤ ਇੰਦਰਿਆਂ ਤੋਂ ਵੀ ਕਹਿੰਦੇ ਉਹ ਫਲ ਵੀ ਭੋਗਦਾ ਨਰਕਾਂ ਚ ਵੀ ਜਾਂਦਾ ਸੁਰਗਾਂ ਚ ਵੀ ਜਾਂਦਾ ਸੁੱਖ ਦੁੱਖ ਨੂੰ ਵੀ ਭੋਗਦਾ ਦੋ ਨਸਾਹ ਸਿੰਘ ਜੀ ਬਹੁ ਰੰਗੀ ਰਸ ਭੋਗੀ ਆ ਸ਼ਬਦ ਰਹੇ ਨਿਰਵਾਣ ਉਹ ਜਿਹੜਾ ਦੂਸਰਾ ਸਾਖੀ ਹੈ ਨਿਰਵਾਣ ਦਾ ਅਰਥ ਹੈ ਨਿਰਬੰਧ साखी रूप है। हो ये साखी रूप का वर्णन कर रहे हैं। जागृत आदि सब कह कहो प्रकाशित साखी थीव, उस आस जी साक्षी है,
सो स्वरूप है शुद्ध जीव को।
एदा सास जेड़ा साखी है ए शुद्ध स्वरूप है अपना, ए अपने स्वरूप दी लखता दी बात है।
ब्रह्म रूप लख आनंद सीव,
ओ ब्रह्म रूप है सास जी तुरिया तो आज तक लैके फिर इन एक बारी सुनो प्रकाश तक साखी ओ जीव दा शुद्ध स्वरूप है। ओ ही स्वरूप सास जी ब्रह्म रूप है ते उस नु जान के आनंद दी तां हद ही हो जांदी आ ना। आनंद असीब भी कहंदे इन्हां नु, आनंद रूप ही हो जाता है अथवा आनंद सीव आनंद की हद ही हो जाती है, यानी पूर्ण आनंद हो जाता है। इतों बाद आनंद कदे जिंदगी च आया ही नहीं है। ए आनंद ते पहुंच के कबीर साहब कहते हैं कहो कबीर गुंगे गुड़ खाया पूछे ते क्या कही है। हुण इहनू वर्णन की करूगा पूछे ते की कहूगा। संत बाबा आतर सिंह जी मस्तुआने वाले, मस्तुआने जोड़ मेला होवे सास जी कहो उत्थे प्रोफेसर आ गया चंगा पढ़िया लिखिया। वह कहिंदा जी मैनू टाइम दिओ मैं लैक्चर करना। उन्हें टाइम देता सैकटरी ने, कहिंदा लो जी मेरे बोलने का विषय ब्रह्म। ब्रह्म के विषय से बड़े प्रमाण दते प्रोफेसर साहब ने, बहुत कुछ उन्हें कहा। अद्धा पौना घंटा बाहां मार मार के लैक्चर करता रहा ते बाद दे विच जदों समाप्ति हो गई कहन लगे भी चलो महापुरशां नूं मिलके चलदे हैं। जदों महापुरशां कोल आया कहिंदे प्रोफेसर साहब मैं संगतां दे विच बहुत इत्थे क्योंकि संगतां ने छड्डिया ना आउण जाण वालिया ने मैं तेरा लैक्चर थोड़ा जिहा ही सुणिया। कहिंदे भाई बड़ा सोहणा बोलिया तूं, संत कहिंदे उहदी वड्याई कीती संतां ने। उहनूं हंकार हो गया भी संत तां अनपढ़ी तुरे फिरदे आ, इह मेरे प्रभाव मन गए संत लोक एवें राजे महाराजे भुपिंदर सिंह वर्गे ते नाभे वाले राजे वर्गे जींद वाले एवें तुरे फिरदे आ भी अनपढ़। ते उह फिर बोलिया मूहरिओं हंकार च, कहिंदा महापुरशो मेरी जड़ी ब्रह्म दे विषय ते मैं बोलिया ये तो हर एक दे समझण दा ही नहीं। कहिंदे थोड़े समझ आ गया सी, जदों गिदड़ दी मौत आउंदी आ ना फिर वह पिंड गरी नूं नठदा हुंदा है, जदों किसी दे माड़े दिन आउंदे साधा नाल कहिंदा हुंदा फिर उहदा उह जी रहिंदा हुंदा है। महापुरश कहिंदे भाई जे गुरु की कृपा होवे कहिंदे गूंगियां दे बोलियां दे भी समझ आ जांदा है। कहिंदे तैनूं हाले पता नहीं, मैनूं लगदा है भी मैं एक गल जिहड़ी गांहां वाली कहनी सी तूं तां पहले ही रोकता मैनूं। कहिंदे तेरा लैक्चर बड़ा वधिया। फिर संत कहिंदे पर कहिंदे मेरा एक प्रश्न है। कहिंदे जी दसो। कहिंदे जिहड़े ब्रह्म दा लैक्चर करके आया है तैं कदे देखिया है? हो बस सौ कड़ा पानी दा पै गया साध सिंह जी बोलण नूं, फिर मूहरे लभे ना कुछ भी उत्तर की देवां। कहिंदे सच बोली। कहिंदा महाराज सच तां इह है फिर भी मैं तां एवें पुस्तकां चो पढ़ पढ़ के प्रमाण कट्ठे करके बोलता भी मैनूं तां ज्ञान नहीं है उहदे बारे। महापुरश कहिंदे मैं इत्थे बैठे ने हिसाब ला लिया सी कबीर साहब दे सलोक दे अर्थ हो गए। कहो कबीर शूछा घट बोलै भरिया होए सो कबहू ना डोलै। कहिंदे तू छलकदा भी ताही सी, कहिंदे अजे ऊना ही है घड़ा तेरा तैं देखिया दुखिया नहीं। कहिंदे प्रोफेसर दे भाग जागे तां उस वेले साध सिंह जी संतां दे चरण फड़ लए, हंकार सी जिहड़ा निकल गया। कहण लग्या महाराज कृपा करो भी की ਇਹ ਅਵਸਥਾ ਜਿਹੜੀ ਹੈ ਸਾਧ ਸੰਗਤ ਆਪਣੇ ਆਪ ਤਾਂ ਪ੍ਰਾਪਤ ਹੋਣ, ਇਹ ਤਾਂ ਗੁਰੂ ਦੀ ਕਿਰਪਾ ਹੋਵੇ ਜਾਂ ਫਿਰ ਗੁਰਸਿੱਖਾਂ ਦੀ ਕਿਰਪਾ ਵੀ ਹੈ। ਜਿੱਥੇ ਗੁਰੂ ਦੀ ਕਿਰਪਾ ਗੁਰਸਿੱਖਾਂ ਦੀ ਵੀ ਕਿਰਪਾ। ਗੁਰੂ ਸਾਹਿਬ ਨੇ ਕਿਰਪਾ ਕਰਨੀ ਸੀ, ਮਹਾਂਪੁਰਸ਼ ਦਿਆਲੂ ਹੁੰਦੇ ਨੇ। ਕਹਿੰਦੇ ਪ੍ਰੋਫੈਸਰ ਸਾਹਿਬ ਫਿਰ ਦੇਖਣਾ ਇਸ ਅਵਸਥਾ ਦਾ ਆਨੰਦ? ਕਹਿੰਦੇ ਜੀ ਕਿਰਪਾ ਕਰਦੀ। ਕਹਿੰਦੇ ਚੰਗਾ ਫਿਰ ਵਾਹਿਗੁਰੂ ਸ਼ਬਦ ਜਿਹੜਾ ਇਹ ਦਿਖਾਊਗਾ। ਕਹਿੰਦੇ ਨੇਤਰ ਕਰ ਬੰਦ। ਨੇਤਰ ਬੰਦ ਕੀਤੇ ਕਹਿੰਦੇ ਵਾਹਿਗੁਰੂ ਜਿਵੇਂ ਮੈਂ ਕਹੂੰਗਾ ਕਹਿੰਦੇ ਇੱਕ ਨੇ ਤੂੰ ਕਹੀ ਜਾਈ। ਵਾਹਿਗੁਰੂ ਵਾਹਿਗੁਰੂ ਕਿਹਾ 5-7 ਵਾਰ। ਉਹ ਸਾਧ ਸਿੰਘ ਜੀ ਉਹਦੀ ਬਿਰਤ ਐਸੀ ਸੁਰਤ ਚੜੀ ਬੜੀ ਦੇਰ ਤੱਕ ਸਮਾਧੀ ਚ ਰਿਹਾ। ਫਿਰ ਬਾਅਦ ਦੇ ਵਿੱਚ ਜਦੋਂ ਸੁਰਤ ਹੇਠਾਂ ਉਤਰੀ ਅੱਖਾਂ ਚ ਪਾਣੀ, ਪਹਿਲਾਂ ਪ੍ਰੋਫੈਸਰ ਹੀ ਨਾ ਚਰਨੀ ਡਿੱਗ ਪਿਆ ਨਾਲ ਦੇ। ਕਹਿੰਦੇ ਪ੍ਰੋਫੈਸਰ ਸਾਹਿਬ ਸਾਨੂੰ ਵੀ ਦੱਸ ਦੇ ਕੁਛ ਵੀ ਕੀ ਮਿਲਿਆ। ਕਹਿੰਦਾ ਜਿੰਨਾ ਚਿਰ ਮਿਲਿਆ ਨਹੀਂ ਸੀ ਕਹਿੰਦਾ ਉਹਨਾਂ ਚ ਦੱਸਦਾ ਸੀ, ਹੁਣ ਮਿਲ ਗਿਆ ਹੁਣ ਦੱਸ ਨਹੀਂ ਹੁੰਦਾ। ਸੋ ਇਸ ਕਰਕੇ ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਕਿਰਪਾ ਕਰੇ। ਮਹਾਂਪੁਰਸ਼ਾਂ ਨੂੰ ਪੁੱਛਿਆ ਸੀ ਇੱਕ ਪ੍ਰੇਮੀ ਨੇ ਬਾਬਾ ਆਤਰ ਸਿੰਘ, ਕਹਿੰਦੇ ਜੀ ਕਿਹੜੀ ਭੂਮਿਕਾ ਚ ਰਹਿੰਦੇ ਆ? ਸੰਤ ਕਹਿੰਦੇ ਭਾਈ ਗੰਢਾ ਹੀ ਰਹਿ ਗਿਆ, ਭੂਮਿਕਾ ਪੰਗਤਾਂ ਰਹੀਆਂ ਹੀ ਨਹੀਂ ਹੈ। ਹੁਣ ਇਹ ਸਿਰੇ ਦੀ ਅਵਸਥਾ ਜਿਹੜੀ ਆ ਉਹਦੀ ਸਾਧ ਸਿੰਘ ਜੀ ਬਾਤ ਹੈ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ ਭਾਈ ਦਇਆ ਸਿੰਘ ਦੀ ਰਸਨਾ ਤੇ। ਕਹਿੰਦੇ ਉਸ ਵੇਲੇ ਤਾਂ ਫਿਰ ਸੋ ਸਰੂਪ ਹੈ ਸ਼ੁੱਧ ਜੀਵ ਦਾ ਬ੍ਰਹਮ ਰੂਪ ਆਨੰਦ ਸ਼ਿਵ ਆਨੰਦ ਦੀ ਤਾਂ ਫਿਰ ਹੱਦ ਹੀ ਹੋ ਗਈ, ਇਸ ਤੋਂ ਬਾਅਦ ਆਨੰਦ ਰਿਹਾ ਹੀ ਨਾ ਕੋਈ, ਇਹ ਆਨੰਦ ਦੀ ਸੀਮਾ ਹੋ ਗਈ ਹੈ।
ਤੁਰਿਆ ਸਾਖੀ ਸਾਖੀ ਤੁਰਿਆ,
ਕਹਿੰਦੇ ਭਾਈ ਤੁਰਿਆ ਜਿਹੜਾ ਇਹ ਸਾਖੀ ਰੂਪ ਹੈ, ਸਾਖੀ ਤੁਰਿਆ ਰੂਪ ਹੈ, ਇਹ ਤਾਂ ਇੱਕ ਦੂਜੇ ਚ ਭੇਦ ਨੇ ਦੋਨੇ। ਆਹ ਸਾਖੀ ਦਾ ਰੂਪ ਹੈ ਗੁਰਸਿੱਖੋ,
ਇਹ ਗੁਰੂਪ ਲੱਖ ਲੀਵ
ਯਾਂ ਤੇ, ਇਸ ਲਈ ਭਾਈ ਦਇਆ ਸਿੰਘ ਕਹਿੰਦੇ ਸਾਖੀ ਕਹਿ ਲੋ ਤੁਰਿਆ ਕਿਹਾ ਗਿਆ, ਤੁਰਿਆ ਕਹਿ ਲੋ ਸਾਖੀ ਕਿਹਾ ਗਿਆ, ਇਹ ਦੋਨੇ ਤਾਂ ਇੱਕੋ ਹੀ ਰੂਪ ਨੇ ਖਾਲਸਾ ਜੀ।
ਈਸ਼ਵਰ ਬ੍ਰਹਮਾ ਵਿਸ਼ਨ ਰੁਦਰ ਕਹੋ,
ਜਿਹੜੀਆਂ ਇਹ ਤਿੰਨ ਦੇਹ ਹਨ ਕਹਿੰਦੇ ਖਾਲਸਾ ਜੀ, ਭਾਵੇਂ ਭਗਵਾਨ ਵਿਸ਼ਨੂੰ ਜੀ ਨ, ਭਾਵੇਂ ਸ਼ਿਵ ਜੀ ਜੀ ਹਨ, ਭਾਵੇਂ ਬ੍ਰਹਮਾ ਜੀ ਹਨ, ਇਹ ਤਿੰਨੇ ਸਰੂਪ ਜਿਹੜੇ ਪ੍ਰਮਾਤਮਾ ਈਸ਼ਵਰ ਦੀ ਦੇਹ ਚੋਂ ਬਣੇ ਹੋਏ ਨੇ, ਏਕਾ ਮਾਈ ਜੁਗਤ ਵਿਆਈ ਮਾਇਆ ਦੁਆਰਾ, ਇਹ ਤਿੰਨੇ ਜਿਹੜੇ ਈਸ਼ਵਰ ਦੇ ਸਰੂਪ ਜਾਣੋ।
ਮੂਰਤ ਧਾਰੀ ਤ੍ਰਿਦਾ ਅਨੂਪ,
ਇਹ ਤਾਂ ਪ੍ਰਮਾਤਮਾ ਨੇ ਆਪ ਹੀ ਤਿੰਨ ਮੂਰਤਾਂ ਧਾਰ ਕੇ ਸੰਸਾਰ ਦੇ ਕਾਰਿਏ ਨੂੰ ਚਲਾ ਰਿਹਾ। ਇਹ ਅਵਸਥਾ ਜਾ ਕੇ ਕੀੜੀ ਤੋਂ ਲੈ ਕੇ ਹਾਥੀ ਤੱਕ ਬ੍ਰਹਮੀ ਦੇਖਦਾ, ਕੋਈ ਨਾ ਤਿੰਨਾਂ ਦੇਵਤਿਆਂ ਦੇ ਵਿੱਚ ਵੀ ਬ੍ਰਹਮ ਹੈ ਉਹਨਾਂ ਦੀ ਹੁਣ ਇਹ ਪ੍ਰਮਾਣ ਤਿੰਨ ਦਾ ਤਾਂ ਦਿੱਤਾ। ਅੱਗੇ ਗੱਲ ਕਰਨੀ ਹੈ ਭਾਈ ਸਾਹਿਬ ਨੇ,
ਬ੍ਰਹਮ ਸਰੂਪ ਸੋ ਤੁਰਿਆ ਜੀਵ ਹੈ,
ਤੁਰਿਆ ਪਦ ਦੇ ਅੰਦਰ ਜੀ ਬ੍ਰਹਮ ਸਰੂਪ ਹੋ ਜਾਂਦਾ ਹੈ, ਹੋਰ ਦੂਜੀ ਦਵੈਸ਼ ਦ੍ਰਿਸ਼ਟੀ ਖਤਮ ਹੋ ਗਏ।
ਈਸ਼ਵਰ ਤੁਰਿਆ ਬ੍ਰਹਮ ਸਰੂਪ,
ਉਧਰ ਈਸ਼ਵਰ ਦੀ ਦੇਹ ਦੇ ਅੰਦਰ ਵੀ ਸਾਧ ਸਿੰਘ ਤੁਰਿਆ ਸਰੂਪ ਬ੍ਰਹਮ ਭਾਵ ਜਿਹੜਾ ਹੈ, ਤੇ ਇਹਨੂੰ ਸਾਧ ਸਿੰਘ ਜੀ ਜਿਹੜੀ ਲੱਖਣਾ ਬਿਰਤੀ ਹੈ ਉਹ ਜਾ ਕੇ ਨਿਰਣਾ ਕਰਦੀ ਹੈ। ਜਹਤੀ ਜਹਤੀ ਭਾਗ ਤਿਆ ਲਕਸ਼ਣਾ, ਤਿੰਨ ਸਾਧ ਸਿੰਘ ਜੀ ਇਹ ਬਿਰਤੀਆਂ ਨੇ, ਸ਼ਕਤੀ ਬਿਰਤੀ ਦੁਆਰਾ ਨਹੀਂ ਜਾਣ ਹੁੰਦਾ, ਲੱਖਣਾ ਬਿਰਤੀ ਦੁਆਰਾ ਜਾਣ ਹੁੰਦਾ। ਉਹ ਲੱਖਣਾ ਬਿਰਤੀ ਜਿਹੜੀ ਹੈ ਇਹ ਵੀ ਸਾਧ ਸਿੰਘ ਤਿੰਨ ਤਰ੍ਹਾਂ ਦੀ ਹੋਣ ਕਰਕੇ ਇਹਦੀ ਵਿਚਾਰ ਕਿਤੇ ਅੱਗੇ ਸਤਿਗੁਰੂ ਕਰਵਾ ਲੈਣ, ਕਿਉਂਕਿ ਅੱਗੇ ਆਪਣਾ ਜਿਹੜਾ ਪ੍ਰਸ਼ਨ ਪਿਆ ਉਹਨੂੰ ਵੀ ਪੂਰਾ ਕਰੀਏ। ਸਮਾਂ ਅੱਗੇ ਸਾਧ ਸਿੰਘ ਜੀ ਤੁਰਿਆ ਜਾ ਰਿਹਾ ਹੈ, ਭਾਵੇਂ ਗੁਰਮੁਖਾਂ ਨੇ ਕਿਹਾ ਵੀ 10-15 ਮਿੰਟ ਅੱਗੇ ਲਾ ਦਿਓ, ਪਰ ਆਪਾਂ ਫੇਰ ਵੀ ਸੰਕੋਚ ਕਰੀਏ। ਤੋ ਇਸ ਤਰ੍ਹਾਂ ਜਿਹੜੀ ਸਾਧ ਸਿੰਘ ਜੀ ਜਹਿਤੀ ਅਜਹਿਤੀ ਭਾਗ ਤਿਆ ਲਕਸ਼ਣਾਂ ਦੀ ਵੀ ਚਲੋ ਗੱਲ ਕਰ ਹੀ ਲੈਂਦੇ ਹਾਂ। ਜਹਿਤੀ ਕਹਿੰਦੇ ਨੇ ਤਿਆਗਣ ਨੂੰ, ਅਜਹਿਤੀ ਕਹਿੰਦੇ ਨੇ ਗ੍ਰਹਿਣ ਕਰਨ ਨੂੰ। ਇਹਦਾ ਸਰੂਪ ਕੀ ਹੈ ਅਰ ਕਿਵੇਂ ਹੈ, ਇਹ ਸਾਧ ਸਿੰਘ ਜੀ ਬੜੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਇਹਦੀ ਮਿਸਾਲ ਦਿੰਦੇ ਹਾਂ। ਤੇ ਜਿਵੇਂ ਕੋਈ ਜਹਿਤੀ ਉਹਨੂੰ ਕਹਿੰਦੇ ਨੇ ਜਿੱਥੇ ਬਾਚ ਅਰਥ ਦਾ ਸੰਪੂਰਨ ਤਿਆਗ, ਬਾਚ ਅਰਥ ਦੇ ਸੰਬੰਧੀ ਦਾ ਗ੍ਰਹਿਣ ਕਰਨਾ। ਕਿਵੇਂ ਆ ਬਾਚ ਅਰਥ, ਜਿਵੇਂ ਕੋਈ ਤੁਹਾਡਾ ਕਿਸੇ ਦਾ ਮਕਾਨ ਤੁਸੀਂ ਕਿਸੇ ਨੂੰ ਪੁੱਛਿਆ, ਜਾਂ ਮੈਂ ਹੀ ਪੁੱਛ ਲਿਆ ਤੁਹਾਨੂੰ ਵੀ ਭਾਈ ਗੁਰਮੁਖਾ ਤੇਰਾ ਮਕਾਨ ਕਿੱਥੇ ਕਹਿ, ਤੁਸੀਂ ਕਹਿ ਦੋ ਵੀ ਆਹ ਜਿਹੜੀ ਰੋਡ ਹੈ ਜੀ ਏਅਰਪੋਰਟ ਰੋਡ ਦੇ ਨਾ, ਤੇ ਇਹਦੇ ਵਿੱਚੋਂ ਆ ਇੱਕ ਲਿੰਕ ਰੋਡ ਜੀ, ਬਿਲਕੁਲ ਐਵੇਂ ਦੇ ਉੱਤੇ ਹੀ ਰਹਿਣਾ ਮੈਂ। ਦੇਖੋ ਹੁਣ ਕੀ ਕਹਿ ਰਿਹਾ, ਜੇ ਇਹਦੇ ਉੱਤੇ ਹੋਵੇ ਤਾਂ ਉੱਥੇ ਗੱਡੀ ਦਾ ਕੋਈ ਨਹੀਂ ਨਾ ਚੱਲ ਸਕਦੀ। ਇਹ ਤਾਂ ਹੋ ਗਿਆ ਬਾਚ ਅਰਥ ਦਾ ਅਰਥ ਵੀ ਉੱਤੇ ਹੈ। ਹੁਣ ਇੱਥੇ ਲੱਖਣਾ ਬਿਰਤੀ ਕਹਿੰਦੀ ਹੈ ਨਹੀਂ ਉੱਤੇ ਨਹੀਂ ਹੋ ਸਕਦਾ, ਫਿਰ ਗੱਡੀ ਨਹੀਂ ਚੱਲ ਸਕਦੀ। ਲੱਖਣਾ ਬਿਰਤੀ ਕਹੇਗੀ ਬਾਚ ਅਰਥ ਦਾ ਤਿਆਗ ਕਰ। ਬਾਚ ਅਰਥ ਦਾ ਸੰਬੰਧੀ ਕੀ ਹੈ, ਸੜਕ ਦਾ ਕਿਨਾਰਾ, ਸੜਕ ਦੇ ਕਿਨਾਰੇ ਦੇ ਉੱਤੇ ਦਾ ਮਕਾਨ ਹੈ। ਇਸੇ ਤਰ੍ਹਾਂ ਲੱਖਣਾ ਬਿਰਤੀ ਦੁਆਰਾ ਸਾਧ ਸਿੰਘ ਜੀ, ਤੇ ਦੂਸਰੀ ਹੈ ਜਹਿਤੀ ਅਜਹਿਤੀ। ਅਜਹਿਤੀ ਉਹਨੂੰ ਕਹਿੰਦੇ ਜਿਵੇਂ ਘੋੜਿਆਂ ਦੀਆਂ ਰੇਸਾਂ ਨਹੀਂ ਲੱਗਦੀਆਂ, ਸਮਝ ਲਓ ਵੀ ਇੱਕ ਕਾਲੇ ਰੰਗ ਦਾ ਹੋਵੇ, ਇੱਕ ਲਾਲ ਰੰਗ ਦਾ ਹੋਵੇ, ਤੇ ਇੱਕ ਚਿੱਟੇ ਰੰਗ ਦਾ ਹੋਵੇ, ਤਾਂ ਉੱਥੇ ਜਿਹੜੇ ਸ਼ਰਤਾਂ ਲਾਉਣ ਵਾਲੇ ਨੇ ਉਹਨਾਂ ਦੀ ਕਲਪਨਾ ਹੁੰਦੀ ਹੈ ਵੀ ਆਹ ਘੋੜਾ ਮੇਰਾ, ਆਹ ਮੇਰਾ, ਜਿੱਤ ਹਾਰ ਵੀ ਬਣਾਏ, ਕਈ ਤਾਂ ਜੂਆ ਵੀ ਖੇਡਦੇ, ਚਲੋ ਕਰੀ ਜਾਣ ਜੋ ਕਰਦੇ, ਆਪਾਂ ਤਾਂ ਇੰਨੀ ਗੱਲ ਲੈਣੀ ਹੈ। ਤੇ ਇੱਕ ਬੰਦਾ ਕਹਿੰਦਾ ਲਾਲ ਭੱਜਿਆ ਜਾ ਰਿਹਾ, ਦੇਖੋ ਇੰਨੇ ਸ਼ਬਦ ਬੋਲਿਆ ਉਹ। ਦੂਆ ਕਹਿੰਦਾ ਕਾਲਾ ਜਾਊ ਮੂਹਰੇ, ਜਿੱਤੂਗਾ ਕਾਲਾ, ਉਹ ਕਹਿੰਦਾ ਨਹੀਂ ਚਿੱਟਾ ਜਿੱਤੂਗਾ। ਉਹ ਰੰਗ ਜਿਹੜੇ ਨੇ ਰੰਗਾਂ ਦੀ ਉਹ ਗੱਲ ਕਰ ਰਹੇ, ਘੋੜੇ ਦਾ ਨਾਂ ਨਹੀਂ ਲੈਂਦੇ ਉਹ। ਉੱਥੇ ਜਿਹੜੀ ਅਜਿਹਤੀ ਲੱਛਣ ਹੈ, ਜਹਿਤੀ ਤਾਂ ਹੋਗੀ ਤਿਆਗ, ਅਜਿਹਤੀ ਹੋਗੀ ਗ੍ਰਹਿਣ। ਉੱਥੇ ਲਾਲ ਰੰਗ ਦਾ ਵੀ ਬਾਚ ਅਰਥ ਕਾ ਗ੍ਰਹਿਣ, ਬਾਚ ਅਰਥ ਦਾ ਸੰਬੰਧੀ ਕੌਣ ਹੈ, ਘੋੜਾ, ਲਾਲ ਰੰਗ ਦਾ ਘੋੜਾ, ਚਿੱਟੇ ਰੰਗ ਦਾ ਘੋੜਾ ਤੇ ਕਾਲੇ ਰੰਗ ਦਾ ਘੋੜਾ। ਲਾਲ ਉਹ ਰੰਗ ਵੀ ਗ੍ਰਹਿਣ ਕਰ ਲਿਆ ਤੇ ਉਹਦਾ ਸੰਬੰਧੀ ਘੋੜਾ ਸੀ ਜਿਹੜਾ ਉਹ ਗ੍ਰਹਿਣ ਕਰ ਲਿਆ ਕਿ ਘੋੜਾ ਭੱਜਿਆ ਜਾ ਰਿਹਾ, ਅਰਥ ਬਣ ਗਿਆ ਘੋੜਾ ਭੱਜਿਆ ਜਾ ਰਿਹਾ। ਇਸੇ ਤਰ੍ਹਾਂ ਸਾਧ ਸਿੰਘ ਜੀ, ਫਿਰ ਤੀਸਰੀ ਹੈਗੀ ਭਾਗ ਤਿਆਗ ਲੱਛਣ। ਭਾਗ ਤਿਆਗ ਲੱਛਣ ਕਹਿੰਦੇ ਨੇ ਵੀ ਇੱਕ ਬੰਦਾ ਕਿਤੇ ਦੇਖਿਆ ਕਿਸੇ ਨੇ ਬਹੁਤ ਅਮੀਰ, ਉਹਦੇ ਕੋਲ ਬੜੇ ਨੌਕਰ ਚਾਕਰ, ਤੇ ਜਦੋਂ ਦੇਖਿਆ ਕਿਤੇ ਹਰਿਦੁਆਰ ਦੇਖਿਆ, ਹਜ਼ੂਰ ਸਾਹਿਬ ਦੇਖਿਆ, ਕਿਤੇ ਦੇਖਿਆ ਲਾਓ ਲਸ਼ਕਰ ਨਾਲ ਬੜਾ ਉਹਦੀ, ਉਹ ਦੇਖ ਕੇ ਉਹਦੀ ਸਿਮਰਤੀ ਚ ਰਹਿ ਗਿਆ। ਫਿਰ ਸਮਾਂ ਬੀਤਿਆ ਉਹ ਕੰਗਾਲ ਹੋ ਗਿਆ। ਕੰਗਾਲ ਹੋਏ ਤੋਂ ਬਾਅਦ ਉਹਦੇ ਕੋਲ ਨੌਕਰ ਕੋਈ ਨਹੀਂ, ਫਟੇ ਪੁਰਾਣੇ ਕੱਪੜੇ ਨੂੰ ਤੁਰਿਆ ਜਾਂਦਾ ਕਿਤੇ ਮਿਲ ਗਿਆ, ਤੇ ਉਹਨੇ ਫਿਰ ਸਾਧ ਸਿੰਘ ਜੀ ਉਹ ਦੇਖ ਲਿਆ ਵੀ ਇਹ ਜਿਹੜਾ ਬੰਦਾ ਹੈ ਉਹੀ ਹੈ। ਉਸ ਵੇਲੇ ਸਮਾਂ ਵੀ ਹੋਰ ਹੈ, ਸਮਾਂ ਵੀ ਲੰਘ ਗਿਆ, ਉਹ ਦੇਸ਼ ਹੋਰ ਹੈ, ਉਹ ਧਰਤੀ ਵੀ ਹੋਰ ਹੈ, ਕਾਲ ਵੀ ਹੋਰ ਹੈ, ਸਮਾਂ ਵੀ ਹੋਰ, ਧਰਤੀ ਵੀ ਹੋਰ, ਲੇਕਿਨ ਦੇਖ ਲਿਆ ਇਹ ਉਹੀ ਹੈ। ਇਸੇ ਤਰ੍ਹਾਂ ਸਾਧ ਸਿੰਘ ਜੀ ਜਿਹੜਾ ਆਪਣੇ ਅੰਦਰ ਬ੍ਰਹਮ ਦੀ ਅੰਸ਼ ਹੈ ਨਾ, ਉਹਨੂੰ ਇਹ ਦੇਖਣਾ ਵੀ ਬ੍ਰਹਮ ਦੇ ਵਿੱਚ ਵੀ ਉਹੀ ਹੈ, ਈਸ਼ਵਰ ਦੇ ਵਿੱਚ ਵੀ ਉਹੀ ਹੈ, ਜੀਵਾਂ ਦੇ ਵਿੱਚ ਵੀ ਉਹੀ ਹੈ, ਮੇਰੇ ਵਿੱਚ ਵੀ ਉਹੀ ਹੈ। ਇਹਨੂੰ ਕਹਿੰਦੇ ਲੱਖਣਾ ਬਿਰਤੀ ਦੁਆਰਾ ਜਾਣਨਾ। ਸ਼ਕਤੀ ਬਿਰਤੀ ਦੁਆਰਾ ਨਹੀਂ ਜਾਣ ਸਕਦਾ ਜੋ ਕੋਈ, ਲੱਖਣਾ ਬਿਰਤੀ ਦੁਆਰਾ ਐਂ ਜਾਣ ਹੁੰਦਾ। ਸੋ ਇਹ ਗੱਲ ਭਾਈ ਸਾਹਿਬ ਜੀ ਕਹਿੰਦੇ, ਸ਼ੁੱਧ ਸਰੂਪ ਜੀਵ ਕੋ ਬ੍ਰਹਮ ਰੂਪ ਲਖ ਆਨੰਦ ਸੀਵ ਕਹਿ ਦਿੱਤਾ, ਈਸ਼ਵਰ ਤੁਰਿਆ ਬ੍ਰਹਮ ਸਰੂਪ। ਇਹ ਪੜ੍ਹਿਓ ਇੱਕ ਵਾਰੀ ਹੋਰ,
ਬ੍ਰਹਮ ਸਰੂਪ ਸੋ ਤੁਰਿਆ ਜੀਵ ਹੈ।
ਇਹ ਬ੍ਰਹਮ ਸਰੂਪ ਸਾਧ ਸਿੰਘ ਜੀ ਤੁਰਿਆ ਪਾ, ਜਿਹੜਾ ਬ੍ਰਹਮ ਸਰੂਪ ਦੇ ਅੰਦਰ ਤੁਰਿਆ ਜੀਵ ਹੈ, ਤੇ ਐਸਾ ਜਿਹੜਾ ਫਿਰ ਈਸ਼ਵਰ ਦੇ ਅੰਦਰ ਵੀ ਉਹ ਬ੍ਰਹਮ ਦੀ ਅੰਸ਼ ਜਿਹੜੀ ਹੈ ਨਾ, ਤੇ ਉਹਦੇ ਵਿੱਚ ਚੇਤਨ ਚੇਤਨ ਦਾ ਉਹਦੇ ਲਕਸ਼ ਦਾ ਮਿਲਾਪ ਹੋ ਗਿਆ, ਜਿਹੜਾ ਉਹਦੇ ਆਸਾਰ ਪਾਸੇ ਉਹ ਛੋੜ ਦਿੱਤਾ। ਕਿਵੇਂ? ਜਿਵੇਂ ਇੱਕ ਬਾਦਸ਼ਾਹ ਸਿਰ ਦੇ ਉੱਤੇ ਤਾਜ ਹੈ, ਉਹਦੇ ਸਿਰ ਦੇ ਉੱਤੇ ਤਾਜ ਹੈ, ਰਾਜ ਸਿੰਘਾਸਨ ਤੇ ਬੈਠਾ ਹੈ, ਇੱਕ ਬੰਦਾ ਕੰਗਾਲ ਹੈ ਬਿਲਕੁਲ, ਤਾਂ ਸਾਧ ਸਿੰਘ ਜੀ ਉਹਨੂੰ ਕਹਾਂਗੇ ਕੰਗਾਲ, ਉਹਨੂੰ ਕਹਾਂਗੇ ਬਾਦਸ਼ਾਹ। ਜੇ ਦੋਨਾਂ ਦਾ ਇੱਕ ਲੱਕ ਵਾਲਾ ਕੱਪੜਾ ਰਹਿਣ ਦੀਏ, ਉਹਦਾ ਤਾਜ ਲਾ ਦਈਏ, ਉਹਦੇ ਗਰੀਬੀ ਦੇ ਕੱਪੜੇ ਲਾ ਦਈਏ, ਲੱਕ ਵਾਲਾ ਕੱਪੜਾ ਚੌਂਕ ਚ ਖੜੇ ਕਰ ਦੋ ਉਹਨਾਂ ਨੂੰ, ਲੋਕਾਂ ਨੂੰ ਪੁੱਛੋ ਕੌਣ, ਕਹਿਣਗੇ ਦੋ ਬੰਦੇ ਖੜੇ ਨੇ, ਨਾ ਬਾਦਸ਼ਾਹ ਰਿਹਾ ਨਾ ਕੰਗਾਲ ਰਿਹਾ। ਜੀਵ ਦਾ ਅਲਪੱਗ ਬਣਾ ਛੱਡ ਦੋ, ਈਸ਼ਵਰ ਦਾ ਸਰਪੱਗ ਬਣਾ ਛੱਡ ਦੋ, ਤੇ ਬ੍ਰਹਮ ਸਰੂਪ ਦੋਨਾਂ ਚ ਇੱਕ ਹੈ। ਇਹ ਗੱਲ ਭਾਈ ਸਾਹਿਬ ਜੀ ਕਹਿ ਰਹੇ ਆ, ਦ੍ਰਿਸ਼ਟਾਂਤਾਂ ਤੋਂ ਬਿਨਾਂ ਸਾਧ ਸਿੰਘ ਪੂਰੀ ਸਮਝ ਨਹੀਂ ਆਇਆ ਕਰਦੀ। ਇਸ ਪ੍ਰਕਾਰ ਦੱਸਦੇ ਹਨ ਜੀ,
ਈਸ਼ਵਰ ਤੁਰਿਆ ਬ੍ਰਹਮ ਸਰੂਪ,
ਤੇ ਇਸ ਤਰ੍ਹਾਂ ਤੁਰਿਆ ਪਾਦੇ ਚ ਈਸ਼ਵਰ ਜਿਹੜਾ ਉਹਦੇ ਜਿਹੜਾ ਬ੍ਰਹਮ ਭਾਗ ਹੈ ਉਹ ਆਪਣਾ ਸਰੂਪ ਹੈ, ਉਹਦੀ ਲਖਤਾ ਉਹਦੇ ਨਾਲ ਮੇਲ ਹੋ ਗਿਆ ਹੈ।
ਈਸ਼ਵਰ ਜੀਵ ਇਹ ਇਮ ਜਾਣੋ,
ਇਹ ਇਸ ਤਰ੍ਹਾਂ ਜੀਵ ਤੇ ਈਸ਼ ਦਾ, ਜੀਵ ਈਸ਼ ਸਭ ਬ੍ਰਹਮ ਪਛਾਣੋ, ਉਹ ਬ੍ਰਹਮ ਦਾ ਰੂਪ ਇਉਂ ਦੇਖਦਾ ਹੈ।
ਦੁਇ ਤੁਰਿਆ ਹੀ ਇਨਕੋ ਰੂਪ,
ਬਸ ਇਹਨੂੰ ਤੁਰਿਆ ਤੋਂ ਸਾਧ ਸਿੰਘ ਜੀ ਇਹਦਾ ਰੂਪ ਹੈ, ਬ੍ਰਹਮ ਸਰੂਪ ਉਹ ਤੁਰਿਆ ਪਦ ਵਿੱਚ ਦੇਖਦਾ ਹੈ।
ਸਾਖੀ ਕੋ ਸੂਪ ਨਿਰਵਿਕਲਪ,
ਸਾਖੀ ਦਾ ਸਰੂਪ ਕਲਪਨਾ ਤੋਂ ਰਹਿਤ ਹੈ।
ਕੋਈ ਬ੍ਰਹਮ ਜਾਨ ਸੁਖ ਰੂਪ,
ਲੈ ਭਾਈ ਉਹੀ ਕਹਿੰਦੇ ਬ੍ਰਹਮ ਦਾ ਸਰੂਪ ਹੈ, ਉਹੀ ਸੁਖ ਰੂਪ ਹੈ। ਸੁਖ ਆਪਣੇ ਨਿੱਜ ਸਰੂਪ ਦੇ ਅੰਦਰ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਇਹ ਉਹ ਪਦ ਦੀ ਬਾਣੀ ਹੈ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏ ਗੋ ਫੇਰਾ, ਉਹ ਫਿਰ ਮੁੜ ਕੇ ਨਹੀਂ ਜੰਮਣ ਮਰਨ ਚ ਆਉਂਦਾ। ਇਹ ਅਵਸਥਾ ਦੇ ਵੀ ਜਾ ਕੇ
ਦੋਹਰਾ ਸੋ ਬ੍ਰਹਮ ਕੇ ਸੋ ਮਿਲਿਓ ਨਹਿ ਨਿਆਰੋ ਨਹਿ ਕਹਿ ਸਾਥ,
ਉਹ ਜਿਹੜਾ ਬ੍ਰਹਮ ਹੈ ਨਾ ਤਾਂ ਕਿਸੇ ਨਾਲ ਮਿਲਿਆ ਹੋਇਆ ਹੈ। ਦੀਸਾ ਸਭ ਸੰਗ ਰਹੇ ਅਲੇਪਾ, ਦੇਖੋ ਨਹਿ ਵਿਆਪੇ ਉਹ ਨਮਾਈ, ਤੇ ਇਸ ਕਰਕੇ ਨਾ ਸੋ ਬ੍ਰਹਮ ਕੇ ਰੂਪ ਮਿਲਿਓ ਨਹਿ ਨਿਆਰੋ, ਤੇ ਨਾ ਉਹ ਨਿਆਰਾ ਨਾ ਕਿਸੇ ਸਾਥ, ਨਾ ਕਿਸੇ ਦਾ ਸਾਥੀ ਹੈ ਨਾ ਨਿਆਰਾ ਹੈ, ਆਪਣਾ ਸਾਧ ਸਿੰਘ ਜੀ ਐਸਾ ਸਰੂਪ ਹੈ ਉਹਦਾ, ਪਰਮੇਸ਼ਰ ਦਾ ਉਹ ਸਰੂਪ ਹੈ ਜੀਵ ਦੇ ਅੰਦਰ।
ਨਿਰਵਿਕਲਪ ਸੋ ਬ੍ਰਹਮ ਹੈ ਉਰਜਨ ਆਏ ਗੁਰਨਾਥ,
ਉਹ ਨਿਰਵਿਕਲਪ ਕਲਪਨਾ ਤੋਂ ਰਹਿਤ, ਫੁਰਨਾ ਨਹੀਂ ਬ੍ਰਹਮ ਦੇ ਵਿੱਚ, ਉਹ ਬ੍ਰਹਮ ਰੂਪ ਹੈ। ਉਰਜਨ ਆਏ ਹਿਰਦੇ ਚ, ਕੌਣ ਜਣਾਊਗਾ ਹਿਰਦੇ ਦੇ ਜਾਣਨ ਦਾ, ਗੁਰਨਾਥ, ਗੁਰੂ ਨਾਨਕ ਕਿਰਪਾ ਕਰਨਗੇ, ਗੁਰੂ ਗੋਬਿੰਦ ਸਿੰਘ ਸਾਹਿਬ ਸਵਾਮੀ ਕਿਰਪਾ ਕਰਕੇ ਜਣਾਉਂਦੇ ਹਨ।
ਬ੍ਰਹਮ ਰੂਪ ਆਨੰਦ ਹੈ ਆਨੰਦ ਸੋ ਬ੍ਰਹਮ ਰੂਪ,
ਬ੍ਰਹਮ ਆਨੰਦ ਰੂਪ ਤੇ ਆਨੰਦ ਬ੍ਰਹਮ ਰੂਪ, ਇੱਕੋ ਹੀ ਬਾਤ ਹੈ ਦੋਨੇ। ਜਿਵੇਂ ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਆਨੰਦ ਜਿਹੜਾ ਬ੍ਰਹਮ ਰੂਪ ਤੇ ਬ੍ਰਹਮ ਆਨੰਦ ਰੂਪ ਹੈ, ਤੇ ਇਸ ਤਰ੍ਹਾਂ ਇੱਕ ਦੂਜੇ ਭੇਦ ਹਨ ਜੇ।
ਜਿਸ ਜਾਣੇ ਬੰਧਨ ਕਟੈ ਮਿਟੈ ਅੰਧ ਤਮ ਕੂਪ,
ਉਹਨੂੰ ਜਾਣਨ ਦੇ ਨਾਲ ਸਾਰੇ ਬੰਧਨ ਕੱਟੇ ਜਾਂਦੇ ਨੇ, ਜਿਹੜਾ ਅੰਧਕਾਰ ਦਾ ਸਾਧ ਸਿੰਘ ਜੀ ਜਿਹਦੇ ਖੂਹ ਚ ਡਿੱਗ ਗਿਆ, ਅੰਧਕੂਪ ਤੇ ਮਾਇਆ ਅਗਿਆਨ ਦੇ ਖੂਹ ਚ ਡਿੱਗੇ ਹੋਏ ਹੈ, ਅਗਿਆਨ ਦੇ ਬੰਧਨ ਪਾਏ ਹੋਏ ਨੇ, ਉਹ ਸਾਰੇ ਕੱਟੇ ਜਾਂਦੇ ਹਨ। ਸੋ ਗ੍ਰਹਿ ਅੰਧਕੂਪ ਤੇ ਮਾਇਆ, ਇੱਥੇ ਸਾਧ ਸਿੰਘ ਜੀ ਇਹ ਪ੍ਰਸ਼ਨ ਹੋ ਗਏ, ਜਿਸ ਜਾਣੇ ਬੰਧਨ ਕਟੈ, ਜਿਹਨੂੰ ਜਾਣਨ ਨਾਲ ਬੰਧਨ ਕੱਟੇ ਜਾਂਦੇ, ਮਿਟੈ ਅੰਧ ਤਮ ਕੂਪ, ਤਮ ਅੰਧਕਾਰ, ਕੂਪ ਸਾਧ ਸਿੰਘ ਹਨੇਰਾ ਖੂਹ ਜਿਹੜਾ ਅੰਧਕੂਪ ਇਹ ਅਗਿਆਨ ਦਾ ਹੀ ਹੈ ਜਿਹਦੇ ਡਿੱਗੇ ਹੋਏ ਹੈ, ਇਹ ਸੰਸਾਰ ਸਾਰਾ ਖੂਹੇ ਬਣਿਆ ਹੋਇਆ ਅਗਿਆਨ ਕਰਕੇ, ਤੇ ਉਹ ਅਗਿਆਨ ਦੇ ਕਾਰਨ ਸਾਧ ਸਿੰਘ ਜੀ ਦਿਸਦਾ ਕੁਛ ਨਹੀਂ, ਅੱਖਾਂ ਵੀ ਕੋਲ ਹੋਣ ਤਾਂ ਵੀ ਹਨੇਰੇ ਚ ਦਿਸਿਆ ਨਹੀਂ ਕਰਦਾ। ਸੋ ਇਸ ਕਰਕੇ ਨਾ ਸਤਿਗੁਰੂ ਮਹਾਰਾਜ ਕਿਰਪਾ ਕਰਕੇ, ਦੇਖੋ ਅੰਨੇ ਨੂੰ ਤਾਂ ਦਿਸਣਾ ਹੀ ਕੀ ਹੈ, ਜੇ ਅੰਧੇਰੇ ਚ ਸੰਜਾਖਾ ਵੜ ਜਾਏ ਉਹਨੂੰ ਨਹੀਂ ਦਿਸਦਾ। ਪਹਿਲੀ ਤਾਂ ਗੱਲ ਹੈ ਵੀ ਜੀਵ ਅੰਧਾ ਹੈ, ਬੈਰਾਗ ਪਵੇ ਤੇ ਨੇਤਰ ਨਹੀਂ ਹੈ, ਅੰਧੇ ਨਾ ਆਖਿਆ ਜਿਹਨੂੰ ਮੁੱਖ ਲੋਇਣ ਨਾ ਹੈ, ਅੰਧੇ ਸਹੀ ਨਾਨਕਾ ਜੇ ਖਸਮ ਕੁੱਥੇ ਜਾਏ। ਜਿਹਦੇ ਕੋਲ ਬੈਰਾਗ ਨਹੀਂ, ਜਿਹਦੇ ਕੋਲ ਵਿਵੇਕ ਨਹੀਂ, ਉਹ ਜਮਾ ਹੀ ਅੰਨਾ, ਸਾਸ ਹੀ ਇੱਕ ਵੀ ਅੱਖ ਨਹੀਂ। ਜੇ ਬੈਰਾਗ ਹੋਊਗਾ ਤਾਂ ਵੀ ਇੱਕ ਅੱਖ ਆਏਗੀ, ਮਾੜਾ ਮੋਟਾ ਦਿਸੂ ਤਾਂ ਸਹੀ, ਥੋੜਾ ਬਹੁਤ ਸਹੀ, ਚਲੋ ਰਾਹ ਦਿਸੂ, ਲੇਕਿਨ ਠੋਕਰ ਤੇ ਤਾਂ ਫਿਰ ਵੀ ਬਚੂਗਾ ਨਾ। ਜੇ ਬੈਰਾਗ ਪਵੇ ਦੋਨੇ ਹੋਣ, ਫਿਰ ਪੂਰੇ ਦੋਨੇ ਨੇਤਰ ਹੋ ਗਏ। ਬੁੱਧ ਦੇ ਅੰਦਰ ਬੈਰਾਗ ਵਿਵੇਕ ਦੋਨੇ ਹੋਣ ਤਾਂ ਇਹ ਦੋਨੇ ਨੇਤਰ ਮੰਨੇ ਆ, ਇਹਨਾਂ ਦੇ ਨਾਲ ਸਾਧ ਸਿੰਘ ਜੀ ਰਾਹ ਦਿਸੀ ਜਾਏ। ਭਗਤੀ ਦੇ ਮਾਰਗ ਚ ਅੰਧਕਾਰ ਹੋਵੇ ਤਾਂ ਫਿਰ ਸਾਧ ਸਿੰਘ ਜੀ ਮਾਰਗ ਤੇ ਠੇਡੇ ਲੱਗਣਗੇ, ਜੇ ਜੀਵ ਅੱਖਾਂ ਤੋਂ ਅੰਨਾ ਤਾਂ ਵੀ ਠੇਡੇ ਲੱਗਣਗੇ, ਫਿਰ ਸੂਰਜ ਹੋਵੇ ਭਾਵੇਂ ਸਾਧ ਸਿੰਘ ਜੀ, ਫਿਰ ਅੰਨਾ ਕੀ ਕਰੂਗਾ ਸੂਰਜ ਨੂੰ। ਇਸ ਕਰਕੇ ਨਾ ਗੁਰਬਾਣੀ ਇਸ ਜਗ ਮੈਂ ਚਾਨਣ, ਭਗਤੀ ਦਾ ਮਾਰਗ ਹੈ, ਮੰਜ਼ਲ ਪਰਮਾਤਮਾ ਦੀ ਬ੍ਰਹਮ ਦੀ ਪ੍ਰਾਪਤੀ ਹੈ, ਗੁਰਬਾਣੀ ਦਾ ਚਾਨਣਾ, ਬੈਰਾਗ ਵਿਵੇਕ ਦੇ ਨੇਤਰ, ਸਾਧਨਾ ਦੇ ਪੈਰ, ਪ੍ਰੀਤੀ ਰੂਪ ਜੀਵ ਦੇ ਨਾਲ ਸਾਰੇ ਇਕੱਠੇ ਹੋ ਗਏ ਤਾਂ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਇੱਥੇ ਸਾਧ ਸਿੰਘ 14 ਪ੍ਰਸ਼ਨਾਂ ਦੇ ਉੱਤਰ ਹੋ ਗਏ। 15ਵਾਂ ਪ੍ਰਸ਼ਨ ਹੈ ਜਿਹੜਾ, ਉਹ ਅਹਿਸਾਸ ਸਿੰਘ ਵੀ ਕੋਸ਼ ਕੀ ਹਨ, ਇਹ ਨਾ ਪੰਜ ਕੋਸ਼, ਇਸ ਕਰਕੇ ਵਿਸਥਾਰ ਵਾਲਾ ਜਿਹੜਾ ਹੈ ਇਹ ਵਿਸ਼ੇ ਦੀ ਵਿਚਾਰ ਕੱਲ ਹੋਏਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਕਰਨ, ਤੇ ਇਹ ਬੜੀ ਕਥਾ ਆਪਨੇ ਲਗਨ ਨਾਲ ਸੁਣੀ ਹੈ। ਬ੍ਰਹਮ ਵਿਚਾਰ ਦੀ ਵਿਚਾਰ ਜੋ ਚੱਲ ਰਹੀ ਹੈ, ਬ੍ਰਹਮ ਵਿਚਾਰ ਸੋ ਜਾਣੈ ਜਾ ਕੋ ਦਇਆ ਕਰੈ ਭਗਵਾਨੈ, ਵਾਹਿਗੁਰੂ ਦੀ ਕਿਰਪਾ ਤੁਹਾਡੇ ਤੇ। ਆਓ ਹੁਣ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰ।
ਬ੍ਰਹਮ ਰੂਪ ਆਨੰਦ ਹੈ, ਆਨੰਦ ਸੋ ਬ੍ਰਹਮ ਰੂਪ, ਜਿਸ ਜਾਣੈ ਬੰਧਨ ਕਟੈ ਮਿਟੈ ਅੰਧ ਤਮ ਕੂਪ।
ਹੇ ਅਚੁਤ ਹੇ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੇ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾਇਆ ਦਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਗਾ, ਰਾਖੂ ਹੀ ਐ ਪਰੋਏ, ਆਈ ਪ੍ਰਭ ਸਰਣਾਗਤੀ, ਕਿਰਪਾ ਨਿਦ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਗੁਰੂ ਗ੍ਰੰਥ ਜੀ, ਉਬੇ ਜਹਾਜ਼ ਉਦਾਰ, ਜੋ ਸਰਦਾ ਤਰ ਸੇਵ ਹੈ, ਸੋ ਉਤਰੈ ਪਵ ਪਾਰ, ਜੋ ਸਰਦਾ ਤਰ ਸੇਵ ਹੈ, ਸੋ ਉਤਰੈ ਪਵ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।